ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਨ ਇੱਛਾ ਦਾਨ ਕਰਨਮ ਸਰਬੱਤਰ ਆਸਾ ਪੂਰਨ ਖੰਡਨੰ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰਨ ਮਨ ਇੱਛਾ ਦਾਨ ਕਰਨੰ ਸਰਬੱਤਰ ਆਸਾ ਪੂਰਨ ਖੰਡਨੰ ਕਾਲ ਕਲੇਸ਼ ਪ੍ਰਭ ਸਿਮਰ ਨਾਨਕ ਨਹ ਦੂਰਨ ਹਬ ਰੰਗ ਮਾਨ ਹੈ ਜਿਸ ਸੰਗ
ਘਰ ਵਿੱਚ ਆਣ ਕਰਕੇ ਰਹਿਮਤ ਕਰਦੇ ਨੂੰ ਗੁਰਸਿੱਖਾ
महाराज जी याद कृपा करो, रहमत करो, दयालता करो, आप साडे ते बख्शिश करके कोई दान करो ते महाराज कृपा करते भाई सिखा और परमेश्वर वाहिगुरु तेरे मन की इच्छा अनुसार दान कर रहा है। जहो जी कोई इच्छा करता है सतगुरु नूं जेहा कोई लोचदा तेहा फल पाए कोई, जहो जिहा सतगुरु साहब जी नूं कोई लोचदा है जिवें भी कोई इच्छा करता है तेवें दा उस नूं फल प्राप्त हो जाता है। जे किसी ने सतगुरु साहब जी दे पास आण करके राज भाग की इच्छा की उस नूं वाहिगुरु जी ने राज भाग दे करके नवाजना किया है। जिवें अलंकार वाले महापुरखां ने बड़ा सुंदर समझाउणा किया है कि परमेश्वर वाहिगुरु पिता सतगुरु एक राजे जी न्याई हन। जिवें कहिंदे कि किसी राजे दे चार पुत्र सन ते उह जिस समय राजा चढ़ाई करन लगा उन्हें सदीव वंडता ना कीती सामने लोकां दे, पर उन्हें अपने पुत्रां वास्ते चार घड़े रखा दिते। चार घड़े, एक घड़े दे विच मिट्टी पवा दिती, दूसरे घड़े च बीज पवा दिता, तीसरे घड़े दे विच कोले पवा देना कीते, चौथे च हड्ड पवा करके रख दिते ते हुक्म कीता कि जदों मैं जावांगा संसार तों ਇਹ ਮੇਰੇ ਚੌਵੇਂ ਘੜੇ ਮੇਰੇ ਚੌਵਾਂ ਪੁੱਤਰਾਂ ਨੂੰ ਦੇ ਦੇਣੇ। ਜਦੋਂ ਉਹ ਦਿੱਤੇ ਹਨ ਪੁੱਤਰ ਆਪਸ ਵਿਚ ਵਿਚਾਰਾਂ ਕਰਦੇ, ਪਤਾ ਨਹੀਂ ਲੱਗਦਾ ਕਿ ਪਿਤਾ ਕਿਨੂੰ ਕੀ ਦੇ ਕਰਕੇ ਗਿਆ। ਸਿਆਣੇ ਵਜ਼ੀਰਾਂ ਦੇ ਪਾਸ ਜਾ ਕਰਕੇ ਪੁੱਛਿਆ, ਕਹਿਣ ਲੱਗੇ ਸਾਨੂੰ ਪਤਾ ਨਹੀਂ ਲੱਗਦਾ ਸਾਡੀ ਵੰਡ ਕਿਸ ਤਰੀਕੇ ਨਾਲ ਹੋਈ। ਉਸ ਸਮੇਂ ਸਿਆਣੇ ਵਜ਼ੀਰ ਨੇ ਦੱਸਣਾ ਕੀਤਾ, ਕਹਿਣ ਲੱਗੇ ਭਾਈ ਜਿਹਨੂੰ ਮਿੱਟੀ ਦਿੱਤੀ ਹੈ ਨਾ, ਮਿੱਟੀ ਜਿਹਦੇ ਘੜੇ ਚ ਮਿੱਟੀ ਹੈ ਉਹਦਾ ਭਾਵ ਹੈ ਕਿ ਜਿੰਨੀ ਧਰਤੀ ਹੈ ਜਿੰਨੀ ਵਾਈ ਯੋਗ ਜ਼ਮੀਨ ਹੈ ਤੈਨੂੰ ਦੇ ਦੇਣਾ। ਦੂਸਰਾ ਜਿਸ ਨੂੰ ਬੀਜ ਦਿੱਤਾ ਹੈ ਭਾਵ ਜਿਹੜੇ ਬਾਗ ਆਦਿਕ ਹਨ ਇਹ ਤੈਨੂੰ ਦੇ ਦੇਣਾ। ਜਿਹਨੂੰ ਕੋਲੇ ਦਿੱਤੇ ਧਰਤੀ ਚੋਂ ਜਿਹੜਾ ਪ੍ਰਾਪਤ ਹੁੰਦਾ ਕੀ ਹੈ ਸੋਨਾ ਆਦਿਕ ਹੀਰੇ ਜਵਰਾਤ ਇਹ ਤੈਨੂੰ ਦੇ ਦਿੱਤੇ। ਫਿਰ ਇਸੇ ਤਰੀਕੇ ਦੇ ਨਾਲ ਕਹਿਣ ਲੱਗੇ ਜਿਹਨੂੰ ਹੱਡ ਦਿੱਤੇ ਨੇ ਨਾ, ਜਿਹੜੇ ਘੋੜੇ ਹਾਥੀ ਆਦਿਕ ਹਨ ਇਹ ਤੇਰੀ ਭੇਟਾ ਵਿੱਚ ਹਨ, ਇਵੇਂ ਤੁਹਾਡੇ ਪਿਤਾ ਨੇ ਸਾਰੀ ਵੰਡ ਕੀਤੀ ਹੈ। ਇਵੇਂ ਜੋ ਅਕਾਲ ਪੁਰਖ ਵਾਹਿਗੁਰੂ ਹੈ ਨਾ, ਜਿਸ ਨੇ ਭਾਈ ਇਹ ਸੋਹਣਾ ਰਾਜ ਸਰੀਰ ਬਣਾ ਕਰਕੇ ਸਾਨੂੰ ਦਿੱਤਾ ਹੈ, ਉਹਦੇ ਮਹਾਂਪੁਰਖ ਵਿਦਵਾਨ ਜਨ ਕਹਿੰਦੇ ਨੇ ਗੁਰਸਿੱਖਾ ਉਸਨੇ ਵੀ ਤੈਨੂੰ ਚਾਰ ਘੜੇ ਪ੍ਰਦਾਨ ਕੀਤੇ ਨੇ। ਮਿੱਟੀ ਤੋਂ ਭਾਵ ਹੈ ਫਰੀਦਾ ਖਾਕ ਨਾ ਮਿੰਦੀ ਹੈ, ਖਾਕੂ ਜੇਰ ਨਾ ਕੋਏ, ਜੀਵ ਦੇ ਆ ਪੈਰਾ ਤਲੇ ਮੋਇਆ ਉੱਪਰ ਹੋ। ਗੁਰਸਿੱਖਾ ਜੀਵਨ ਹੀ ਐਸਾ ਬਣਾ, ਤੇਰਾ ਜੀਵਨ ਆਪਣੇ ਆਪ ਨੂੰ ਉੱਚਾ ਨਾ ਬਣਾਉਣਾ ਕਰ, ਉੱਚਾ ਨਾ ਸਦਾਉਣਾ ਕਰ। ਜਿਵੇਂ ਖਾਕ ਸਾਰਿਆਂ ਦੇ ਪੈਰਾਂ ਵਿਚ ਰਹਿੰਦੀ ਹੈ, ਓੜਕ ਸਾਰਿਆਂ ਦੇ ਉੱਤੇ ਆ ਜਾਂਦੀ ਹੈ, ਇਵੇਂ ਜੇ ਤੇਰਾ ਜੀਵਨ ਮਿੱਟੀ ਦੀ ਨਿਆਈ ਖਾਕ ਵਰਗਾ ਹੋ ਜਾਵੇਗਾ ਉਹ ਦਿਨ ਦੂਰ ਨਹੀਂ। ਚਾਹੁੰਦਾ ਤੇ ਇਹੋ ਹੀ ਹੈ ਨਾ ਕਿ ਮੈਂ ਉੱਚਾ ਉੱਠ ਜਾਵਾਂ, ਉਹ ਦਿਨ ਦੂਰ ਨਹੀਂ ਜਦੋਂ ਸਾਰਿਆਂ ਤੋਂ ਉੱਚਾ ਉੱਠ ਜਾਵੇਗਾ, ਪਰ ਉੱਠੇਗਾ ਤਾਂ ਜੇ ਭਾਈ ਆਪਣੇ ਜੀਵਨ ਨੂੰ ਖਾਕ ਦੀ ਨਿਆ ਆਪਾਂ ਭਾਵ ਅੰਦਰੋਂ ਖਤਮ ਕਰਕੇ ਆਪਣੇ ਗੁਣਾਂ ਦਾ ਹੰਕਾਰ ਤਿਆਗ ਦੇਵੇਗਾ। ਜਿਸ ਸਮੇਂ ਆਪਣੀ ਰਹਿਣੀ ਬਹਿਣੀ ਨਿਮਰਤਾ ਵਾਲੀ ਕਰ ਲਵੇਗਾ ਤੇਰੇ ਤੇ ਸਾਰੀਆਂ ਬਖਸ਼ਿਸ਼ਾਂ ਹੋ ਜਾਣ। ਫਿਰ ਦੂਸਰਾ ਘੜਾ ਦਿੱਤਾ ਹੈ ਬੀਜ, ਤੇ ਬੀਜ ਕੀ ਹੈ? ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਇਹ ਜੋ ਨਾਮ ਰੂਪੀ ਬੀਜ ਹੈ ਇਸ ਵਿਰਦੇ ਰੂਪੀ ਧਰਤੀ ਚ ਬੀਜਣਾ ਕਰ, ਜੇ ਸਮੇਂ ਇਹਦੇ ਵਿਚ ਬੀਜੇਗਾ ਫਿਰ ਤੇਰੇ ਤੇ ਬਖਸ਼ਿਸ਼ ਹੋਵੇਗੀ। ਜਿਹੜੇ ਕੋਲੇ ਪਾਪ ਹਨ, ਜਿਹੜੇ ਕੋਲੇ ਗੁਣਾਹ ਕੀਤੇ ਹੋਏ ਹਨ, ਇਹ ਸਾਰੇ ਦੇ ਸਾਰੇ ਨਾਸ਼ ਹੋ ਜਾਣਗੇ। ਤੈਨੂੰ ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਹੀਰੇ ਲਾਲ ਰਤਨ ਜੋ ਗੁਰੂ ਕੀ ਸ਼ਬਦ ਦੁਆਰਾ ਸੋ ਸ਼ੁੱਧ ਗੁਣ ਹਨ ਉਹ ਤੈਨੂੰ ਪ੍ਰਾਪਤ ਹੋ ਜਾਣਗੇ। ਤੇ ਫਿਰ ਇਸੇ ਤਰੀਕੇ ਦੇ ਨਾਲ ਹੱਡਾਂ ਦੀ ਨਿਆਈ ਕੀ ਹੈ? ਜਿਤਨੇ ਵੀ ਹੱਡ ਚੰਮ ਦੇ ਜੀਵ ਦਿਸ ਰਹੇ ਹਨ ਤੇ ਚੇਤੇ ਰੱਖ ਚੀਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਇੱਕ ਨਿੱਕੀ ਚੀੜੀ ਤੋਂ ਲੈ ਕਰਕੇ ਵੱਡੇ ਹਾਥੀ ਤੱਕ ਉਹ ਪਰਮੇਸ਼ਰ ਵਾਹਿਗੁਰੂ ਦੀ ਜੋਤ ਬਿਰਾਜਮਾਨ ਹੈ। ਉਹ ਸਾਰਿਆਂ ਚ ਲਬਾਲਾ ਭਰਪੂਰ ਹੈ। ਇਹ ਬਖਸ਼ਿਸ਼ਮਾ ਪੁਰਖਾਣੇ ਕੀਤੀ ਇਹਨੇ ਸੰਸਾਰ ਵਿਚ ਵੇਖਣਾ ਕਰ। ਇਹ ਚਾਰ ਘੜੇ ਤੇਰੇ ਰਾਜਾ ਸਰੂਪ ਪਰਮੇਸ਼ਰ ਵਾਹਿਗੁਰੂ ਨੇ ਤੈਨੂੰ ਵੀ ਦਿੱਤੇ ਹੋਏ ਹਨ। ਇਹ ਮਨ ਦੀ ਇੱਛਾ ਕਰ ਕੇ ਮਹਾਰਾਜ ਮੈਨੂੰ ਵੀ ਇਹੋ ਜਿਹਾ ਦਾਨ ਦੇਵੋ, ਮੇਰੇ ਤੇ ਅਜਿਹੀ ਬਖਸ਼ਿਸ਼ ਹੋ ਜਾਵੇ। ਫਿਰ ਸਤਿਗੁਰੂ ਸਾਹਿਬ ਜੀ ਬਖਸ਼ਿਸ਼ ਕਰਨ ਵਾਲੇ ਹਨ। ਮਨ ਇੱਛਾ ਦਾਨ ਕਰਨ ਜਾਹੋ ਜੀ ਤੇਰੀ ਇੱਛਾ ਹੈ, ਉਵੇਂ ਦਾ ਹੀ ਸਤਿਗੁਰੂ ਸਾਹਿਬ ਜੀ ਦਾਨ ਕਰ ਦਿੰਦੇ ਨੇ। ਮਹਾਰਾਜ ਤੇ ਐਸੇ ਨੇ ਇਸ ਦਰ ਦੇ ਉੱਤੇ, ਕਿਹੋ ਜਿਹਾ ਇਹ ਦਰ ਹੈ ਜੇ ਚਿੰਤਾ ਵਿਚ ਆ ਜਾਵੇ ਕਦੇ। ਮਹਾਰਾਜ ਮੈਂ ਇੱਥੇ ਆਇਆ ਸਾਂ, ਮੇਰੀ ਭਾਵਨਾ ਸਥਿਰ ਨਹੀਂ ਰਹਿੰਦੀ ਜੀ। ਗੁਰਸਿੱਖਾ ਚੇਤੇ ਰੱਖਿਆ ਕਰ, ਜਿਹੜਾ ਇਸ ਗੁਰੂ ਘਰ ਦੇ ਵਿਚ ਇਸ ਦਰ ਤੇ ਵਿਰੋਧੀ ਹੋ ਕਰਕੇ ਵੀ ਆਇਆ ਉਹ ਵੀ ਨਵਾਜਿਆ ਜੇ। ਆਪ ਸਤਿਗੁਰੂ ਸਾਹਿਬ ਜੀ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪਾਵਨ ਇਤਿਹਾਸ ਪੜੋ। ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰੂ ਸਰ ਮਹਾਰਾਜ ਵਾਲੇ ਅਸਥਾਨ ਤੇ ਸਭਾਏਮਾਨ ਹਨ। ਸ਼ਾਹਜਹਾਨ ਨੇ ਆਪਣੀਆਂ ਫੌਜਾਂ, ਆਪਣੇ ਸਿਪਾ ਸਲਾਰ ਜੋ ਕਾਬਲ ਦਾ ਸਥਾਪਿਤ ਕੀਤਾ ਸੀ, ਉਹਦੇ ਲਲਾ ਦੇਵ ਜਿਸ ਦਾ ਨਾਮ ਹੈ ਉਸ ਨੂੰ ਦੇ ਕਰਕੇ ਸਤਿਗੁਰੂ ਸਾਹਿਬ ਜੀ ਤੇ ਹਮਲਾਵਰ ਹੋ ਕਰਕੇ ਆਏ। ਇਨ੍ਹਾਂ ਫੌਜਾਂ ਦੇ ਵਿਚ ਇੱਕ ਮਨੁੱਖ ਆਇਆ ਹੈ ਜਿਸ ਨੂੰ ਹਸਨ ਖਾਂ ਦੂਤ ਕਹਿੰਦੇ ਨੇ। ਜਿੱਥੇ ਵੀ ਚੜਾਈ ਕਰਨੀ ਹੈ ਪਹਿਲਾਂ ਜਾ ਕਰਕੇ ਉਥੋਂ ਦੀ ਦੂਤੀ ਕਰਦਾ, ਜਾ ਕਰਕੇ ਪਤਾ ਕਰਦਾ ਕਿ ਅੱਗੇ ਫੌਜਾਂ ਦਾ ਪ੍ਰਬੰਧ ਕਿਹੋ ਜਿਹਾ, ਕਿਹੋ ਜਿਹੇ ਲੋਕ ਹਨ ਜਿਨ੍ਹਾਂ ਨਾਲ ਅਸੀਂ ਲੜਨ ਵਾਸਤੇ ਜਾ ਰਹੇ। ਇਹਦੀ ਰਿਪੋਰਟ ਮੁਤਾਬਕ, ਇਹਦੇ ਦੱਸੇ ਹੋਏ ਮੁਤਾਬਕ ਉਥੇ ਜਾ ਕਰਕੇ ਹਮਲਾਵਰ ਹੁੰਦੇ। ਪਰਮੇਸ਼ਰ ਦਾ ਤਾਣਾ ਜਦੋਂ ਇਹ ਗੁਰੂ ਕੀਆਂ ਫੌਜਾਂ ਦੀ ਦੂਤੀ ਕਰਨ ਵਾਸਤੇ ਗਿਆ, ਭਾਵ ਅਜੋਕੇ ਭਾਸ਼ਾ ਅਨੁਸਾਰ ਰਿਪੋਰਟ ਲੈਣ ਵਾਸਤੇ ਗਿਆ, ਜਿਹਨੂੰ ਅਜੋਕੀ ਜ਼ਬਾਨ ਵਿਚ ਇੰਟੈਲੀਜੈਂਸੀ ਵਾਲੇ ਕਹਿ ਦਿੰਦੇ ਨੇ, ਇਹ ਹਸਨ ਖਾਂ ਦੂਰ ਜਾ ਕੇ ਜਦੋਂ ਵੇਖਿਆ ਗੁਰੂ ਕੇ ਸਿੱਖਾਂ ਚੋਂ ਸਾਹਿਬ ਬਾਬਾ ਬਿਧੀ ਚੰਦ ਜੀ, ਗੁਰੂ ਕੇ ਲਾਲ ਜਿਨ੍ਹਾਂ ਬਾਬਤ ਆਪਾਂ ਪੜ੍ਹਦੇ, ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ, ਬਾਬਾ ਜੀ ਬਾਬਾ ਬਿਧੀ ਚੰਦ ਜੀ ਨੇ ਇਸ ਨੂੰ ਪਛਾਣ ਲੈਣਾ ਕੀਤਾ ਕਿ ਉਪਰਾ ਜਿਹਾ ਬੰਦਾ ਹੈ, ਇਹ ਫੌਜ ਦਾ ਜਾਇਜ਼ਾ ਲੈਂਦਾ ਫਿਰਦਾ। ਸਾਹਿਬ ਬਾਬਾ ਬਿਧੀ ਚੰਦ ਜੀ ਨੇ ਫੜ ਕੇ ਚੰਗੀ ਰੀਝ ਨਾਲ ਕੁੱਟਿਆ, ਚੰਗਾ ਹੱਥ ਹੌਲਾ ਕੀਤਾ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀਨ ਦੁਨੀਆਂ ਦੇ ਵਾਲੀ ਕਿਰਪਾਲੂ ਜੀ ਨੂੰ ਪਤਾ ਲੱਗਾ ਕਿ ਕੋਈ ਫੜਿਆ ਗਿਆ ਹੈ ਇਹਨਾਂ ਜਿਹੜੀਆਂ ਫੌਜਾਂ ਚੜਾਈ ਕਰਕੇ ਆਈਆਂ ਨੇ ਉਹਨਾਂ ਵਿਚ। ਸਤਿਗੁਰੂ ਸਾਹਿਬ ਜੀ ਨੇ ਪਾਸ ਬੁਲਾਇਆ, ਕਹਿਣ ਲੱਗੇ ਬਾਬਾ ਬਿਧੀ ਚੰਦ ਜੀ ਦੇ ਤਾਏ, ਕਹਿਣ ਲੱਗੇ ਇਹਨੂੰ ਛੱਡ ਦੇਵੋ ਤੇ ਜਿਹਦੀ ਜਾਨ ਬਖਸ਼ੀ ਹੋਵੇ। ਇਹਨੇ ਹੱਥ ਜੋੜ ਕੇ ਆਖਿਆ, ਮਹਾਰਾਜ ਆਪ ਬੜੇ ਕਿਰਪਾਲੂ, ਨਹੀਂ ਤੇ ਦੂਤ ਫੜਿਆ ਜਾਵੇ ਜਿਹੜੀਆਂ ਫੌਜਾਂ ਫੜ ਲੈਣ ਜੀਂਦਾ ਨਹੀਂ ਛੱਡਦੀ। ਆਪ ਨੇ ਬੜੀ ਕਿਰਪਾ ਕੀਤੀ, ਮੇਰੀ ਜਾਨ ਬਖਸ਼ੀ ਕੀਤੀ ਹੈ, ਆਪ ਹੁਕਮ ਕਰੋ, ਜੋ ਆਪ ਜੀ ਬਚਨ ਕਰੋਗੇ ਮੈਂ ਕਰਾਂਗਾ। ਧੰਨ ਕਿਰਪਾਲੂ ਸਤਿਗੁਰੂ ਸਾਹਿਬ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਕਹਿਣ ਲੱਗੇ ਹਸਨ ਖਾਨ, ਝੂਠ ਨਾ ਬੋਲੋ, ਜੋ ਵੇਖਿਆ ਉਹ ਸੱਚ ਸੱਚ ਹੀ ਦੱਸ ਦੇਗਾ। ਇਹ ਪਹੁੰਚਿਆ ਲਲਾ ਦੇਵ ਦੇ ਪਾਸ, ਜਾ ਕੇ ਪੁੱਛਿਆ ਇਨ੍ਹਾਂ ਨੇ, ਕਹਿਣ ਲੱਗੇ ਦੱਸ ਕਿਹੋ ਜੀ ਫੌਜ ਹੈ ਗੁਰੂ ਸਾਹਿਬ ਜੀ ਦੇ ਪਾਸ। ਬਚਨ ਚੇਤੇ ਆ ਗਿਆ, ਮਹਾਰਾਜ ਜੀ ਕਹਿੰਦੇ ਸੀ ਝੂਠ ਨਾ ਬੋਲੇ। ਕਹਿਣ ਲੱਗਾ ਜਿਹੋ ਜਿਹਾ ਮੈਨੂੰ ਇੱਕ ਮਿਲਿਆ ਨਾ, ਜੇ ਉਹੋ ਜਿਹਾ 500-700 ਹੀ ਹੋਇਆ ਤੇ ਤੁਹਾਨੂੰ ਚਾਰ ਪੈਰ ਨਹੀਂ ਲੰਘਣ ਦਿੰਦੇ, ਚਾਰ ਪੈਰ, ਚੌਵਾਂ ਪੈਰਾਂ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਖਤਮ ਕਰਕੇ ਤੇ ਇੱਥੋਂ ਤੋਰ ਦੇਣ। ਬੜੇ ਸੁਣ ਕੇ ਉਸ ਸਮੇਂ ਬੜੇ ਗੁੱਸੇ ਚ ਆ ਗਿਆ ਲੜਾ ਦੇ। ਕਹਿਣ ਲੱਗਾ ਓਏ ਹੋ ਕੇ ਸਾਡਾ ਬੰਦਾ, ਤਨਖਾਹ ਸਰਕਾਰ ਕੋਲੋਂ ਲਵੇ ਤੇ ਜਿਹੜੀ ਵਡਿਆਈ ਉਹ ਕਾਫਰਾਂ ਦੀ ਕਰਦਾ। ਕਹਿੰਦਾ ਫੜ ਕੇ ਕੁੱਟੋ, ਫਿਰ ਕੁੱਟ ਪੈ ਗਏ। ਵਾਪਸ ਆਇਆ, ਸਤਿਗੁਰੂ ਸਾਹਿਬ ਜੀ ਦੇ ਪਾਸ ਪਹੁੰਚ ਗਿਆ। ਮਹਾਰਾਜ ਕਹਿੰਦੇ ਹਸਨ ਖਾਂ ਫਿਰ ਆ ਗਿਆ। ਕਹਿਣ ਲੱਗੇ ਮਹਾਰਾਜ ਮੈਨੂੰ ਉਹਨਾਂ ਨੇ ਵੀ ਕੁੱਟਿਆ। ਗੁਰਦੇਵ ਕਹਿਣ ਲੱਗੇ ਕਾਰਨ? ਕਹਿੰਦੇ ਜੀ ਤੁਹਾਡੇ ਬਚਨਾਂ ਨੇ ਕਟਾਇਆ, ਤੁਸੀਂ ਕਿਹਾ ਸੀ ਸੱਚ ਬੋਲੀ, ਮੈਂ ਸੱਚ ਬੋਲ ਦਿੱਤਾ ਤੇ ਮੈਨੂੰ ਸੱਚ ਬੋਲਣ ਕਰਕੇ ਕੁੱਟ। ਕਹਿਣ ਲੱਗੇ ਚੰਗਾ, ਫਿਰ ਜੇ ਸਾਡੇ ਬਚਨਾਂ ਕਰਕੇ ਹੋਇਆ ਨਾ, ਤੂੰ ਸਾਡਾ ਬਚਨ ਮੰਨਿਆ ਤੇ ਫਿਰ ਬੈਠ ਜਾ। ਕਈ ਵਾਰੀ ਆਮ ਸਾਡੇ ਮਨ ਚ ਤੋਖਲਾ ਆ ਜਾਂਦਾ, ਅਸੀਂ ਗੁਰੂ ਕੀ ਆਗਿਆ ਅਨੁਸਾਰ ਸੱਚ ਬੋਲਦੇ, ਸਾਡੇ ਕਾਰਜ ਨਹੀਂ ਰਾਸ, ਭਾਈ ਗੁਰੂ ਕੀ ਆਗਿਆ ਅਨੁਸਾਰ ਬੋਲੀਏ ਤਾਂ ਸਹੀ। ਪਹਿਲਾਂ ਵੀ ਬੇਨਤੀ ਕੀਤੀ, ਅਸੀਂ ਸੱਚ ਦੂਸਰੇ ਦਾ ਬੋਲਦੇ, ਆਪਣਾ ਨਹੀਂ ਬੋਲਦੇ। ਦੂਸਰੇ ਦੇ ਔਗਣ ਦੱਸ ਕੇ ਕਹਿੰਦੇ ਅਸੀਂ ਸੱਚੇ ਹਾਂ। ਸੱਚਾ ਉਹ ਹੈ ਜਿਹੜਾ ਆਪਣੇ ਔਗਣ ਫੌਲ ਕੇ ਦੱਸਦਾ ਕਿ ਮੇਰੇ ਚ ਭਰਾਵੋ ਆਹ ਔਗਣ ਆ ਗਿਆ। ਮੇਰਾ ਇਸ ਗੱਲੋਂ ਬੇੜਾ ਗਰਕ ਹੋ ਚੱਲਿਆ, ਜੇ ਤੁਸੀਂ ਗੁਰੂ ਕੇ ਸਿੱਖ ਜੇ ਮੈਨੂੰ ਬਚਾ ਲਓ। ਅਸੀਂ ਤੇ ਔਗਣ ਹੀ ਦੂਸਰਿਆਂ ਦੇ ਫੋਲਣ ਆਉਂਦੇ, ਫਲਾਣੇ ਨੇ ਆਹ ਕਰ ਦਿੱਤਾ। ਮੈਂ ਗੁਰਦੁਆਰੇ ਜਾ ਕੇ ਅੱਜ ਪ੍ਰਧਾਨ ਨੂੰ ਭਾਈਆਂ ਨੂੰ ਦੱਸ ਕੇ ਆਇਆ ਗੁਰਦੁਆਰਾ ਚਲਾਈ ਦਾ ਕਿਵੇਂ, ਭਾਊ ਗੰਦ ਪਾਇਆ ਹੋਇਆ ਇਹਨਾਂ ਨੇ, ਇਹ ਦੱਸਣ ਆਉਂਦੇ। ਹਕੀਕਤ ਇਹ ਹੈ ਗੁਰੂ ਘਰ ਆਇਆ ਤਾਂ ਆਪਣੇ ਅੰਦਰ ਦੀ ਗੰਦਗੀ ਕੱਢ ਕੇ ਜਾ, ਆਪਣੇ ਅੰਦਰ ਦਾ ਸੱਚ ਬੋਲ ਕੇ ਦੱਸ। ਗੁਰਦੇਵ ਕਿਰਪਾ ਕਰੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਮੇਰਾ ਐਸ ਪਾਸੇ ਮੈਂ ਬਹਿ ਚੱਲਿਆ ਜੇ, ਰੁੜ ਚੱਲਿਆ ਜੇ, ਜੇ ਆਪ ਜੀ ਕਿਰਪਾ ਕਰਨ ਤੇ ਆਏ ਹੋ ਤੇ ਮੈਨੂੰ ਬਚਾ ਲੈਣਾ ਕਰੋ, ਦਿਆਲਤਾ ਕਰੋ। ਭਾਈ ਜਿਹੜੇ ਗੁਰੂ ਕੇ ਆਸੇ ਅਨੁਸਾਰ ਸੱਚ ਬੋਲਦੇ ਨੇ, ਜਿਹੜੇ ਗੁਰੂ ਕੀ ਬਖਸ਼ ਸਦਕਾ ਸੱਚ ਬੋਲਦੇ ਨੇ, ਉਹਨਾਂ ਦਾ ਵਾਲ ਬਿੰਗਾ ਸਤਿਗੁਰੂ ਸਾਹਿਬ ਜੀ ਨਹੀਂ ਹੋਣਗੇ। ਕਹਿਣ ਲੱਗੇ ਚੰਗਾ ਭਾਈ ਹਸਨ ਖਾਂ, ਫਿਰ ਬੈਠ ਜਾ ਇੱਥੇ, ਕੋਈ ਇੱਛਾ ਹੋਵੇ। ਕਹਿਣ ਲੱਗੇ ਮਹਾਰਾਜ ਜੋ ਆਪ ਜੀ ਨੂੰ ਪਾਵੇ। ਕਹਿੰਦੇ ਚੰਗਾ, ਚਿੱਤ ਚ ਇੱਛਾ ਕਰੀ ਜਾਂਦਾ ਜੇ ਮਹਾਰਾਜ ਇੰਨੀ ਬਖਸ਼ਿਸ਼ ਕਰਨ ਕਿ ਮੈਨੂੰ ਹੀ ਸਪਾ ਸਲਾਰ ਲਾਲਾ ਦੇਗ ਦੇ ਥਾਂ ਤੇ ਬਣਾ ਦੇਣ, ਕਾਬਲ ਦਾ ਉਥੋਂ ਦਾ ਸੂਬੇਦਾਰ ਮੈਂ ਹੀ ਬਣ ਜਾਵਾਂ ਤੇ ਬੜੀ ਵੱਡੀ ਗੱਲ ਹੋ ਜਾ। ਮਹਾਰਾਜ ਜੀ ਨੇ ਇਹਦੇ ਚਿੱਤ ਦੀ ਇੱਛਾ ਜਾਣ ਕਰਕੇ ਕਹਿਣ ਲੱਗੇ ਹਸਨ ਖਾਂ ਬੈਠ ਜਾ, ਹੁਣ ਵੇਖ ਜੰਗ ਹੁੰਦਾ ਹੋਇਆ ਚੇਤੇ ਰੱਖੀ, ਤੈਨੂੰ ਕਾਬਲ ਦਾ ਸੂਬੇਦਾਰ ਬਣਾ ਕੇ ਇਥੋਂ ਤੋਰਾ। ਜੰਗ ਹੋਈ, ਜਿੱਤ ਲਈ ਜੰਗ ਸਾਰੇ ਸਤਿਗੁਰੂ ਸਾਹਿਬ ਜੀ ਨੇ ਲਲਾ ਦੇਵ ਦਾ ਆਪ ਆਪਣੇ ਹੱਥੀ ਘਾਤ ਕੀਤਾ ਹੈ, ਤੇ ਜਿਹੜੇ ਬਚ ਗਏ ਨਾ ਛਪਾਈ ਸਾਰੇ ਇਕੱਠੇ ਕਰਕੇ ਹਸਨ ਖਾਂ ਦੂਰ ਦੇ ਨਾਲ ਤੋਰ। ਜਿਹੜੇ ਬਚੇ ਸਨ ਉਹਨਾਂ ਪੁੱਛਿਆ, ਕਹਿਣ ਲੱਗੇ ਮਹਾਰਾਜ ਦੱਸੋ ਅਸੀਂ ਕੀ ਕਰੀਏ। ਕਹਿੰਦੇ ਉਹੋ ਹੀ ਹੁਕਮ ਜਿਹੜਾ ਹਸਨ ਖਾਂ ਦੂਤ ਨੂੰ ਦਿੱਤਾ ਸੀ, ਸੱਚ ਬੋਲਿਆ ਜੀ, ਝੂਠ ਨਾ ਬੋਲਿਓ ਉੱਥੇ ਜਾ। ਤੇ ਜਦੋਂ ਸ਼ਾਹਜਹਾਨ ਦੇ ਪਾਸ ਗਏ, ਪੁੱਛਿਆ, ਕਹਿਣ ਲੱਗੇ ਦੱਸੋ ਜੰਗ ਹਾਰੀ ਕਿਵੇਂ। ਉਹ ਨਾਲ ਦੇ ਕਹਿਣ ਲੱਗੇ, ਕਹਿੰਦੇ ਹਸਨ ਖਾਂ ਇਹ ਤੇ ਰੋਕਿਆ ਸੀ ਮਹਾਰਾਜ, ਇਹਨੇ ਤੇ ਕਿਹਾ ਸੀ ਰੁਕ ਜਾਓ, ਜੰਗ ਨਾ ਕਰੋ, ਆਪਣਾ ਨੁਕਸਾਨ ਹੋਣਾ ਹੈ। ਪਰ ਲਲਾ ਬੇਗ ਮੰਨਿਆ ਨਹੀਂ, ਕਹਿਣ ਲੱਗਾ ਬੰਦਾ ਬੜਾ ਸਿਆਣਾ। ਕਹਿੰਦਾ ਚੰਗਾ, ਫਿਰ ਉਹਦੇ ਥਾਂ ਤੇ ਅੱਜ ਤੋਂ ਬਾਅਦ ਤੈਨੂੰ ਸਿਪਾ ਸਲਾਰ ਸੂਬੇਦਾਰ ਬਣਾ ਕੇ ਜਾਂ ਤੈਨੂੰ ਕਾਬਲ ਦਾ ਸੂਬੇਦਾਰ ਲਾਇਆ, ਉੱਥੇ ਜਾ ਕੇ ਆਪਣਾ ਰਾਜ ਪਾ। ਭਾਈ ਸਤਿਗੁਰੂ ਸਾਹਿਬ ਜੀ ਐਸੇ ਨੇ, ਤੇਰੇ ਮਨ ਦੀ ਇੱਛਾ ਅਨੁਸਾਰ ਜਿਹੋ ਜੀ ਇੱਛਾ ਕਰ ਲਵੇਗਾ। ਸਤਿਗੁਰ ਨੂੰ ਜਿਹਾ ਕੋ ਲੋਚਦਾ, ਜਿਸ ਤਰ੍ਹਾਂ ਦਾ ਲੋਚੇਗਾ, ਜੋ ਮੰਗੇਗਾ, ਜਿਹੋ ਜਿਹਾ ਪਦਾਰਥ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੰਗ ਲਵੇਗਾ। ਮਨ ਇੱਛਾ ਦਾਨ ਕਰਨਾ, ਤੇਰੇ ਮਨ ਦੀ ਇੱਛਾ ਅਨੁਸਾਰ ਹੀ ਦਾਨ ਦਿੱਤਾ ਹੈ। ਆ ਜਿਹੜੀ ਸਵਾਸਾਂ ਰੂਪੀ ਪੂੰਜੀ ਬਖਸ਼ਿਸ਼ ਕੀਤੀ ਹੈ, ਜਿਹੜੀ ਮਨੁੱਖਾ ਦੇਹ ਦੀ ਬਖਸ਼ਿਸ਼ ਕਰ ਦਿੱਤੀ ਹੈ, ਕਈ ਜਨਮਾਂ ਦੀ ਤੇਰੇ ਮਨ ਦੀ ਇੱਛਾ ਸੀ, ਕਈ ਜਨਮਾਂ ਤੋਂ ਅਰਦਾਸਾਂ ਬੇਨਤੀਆਂ ਕਰਦਾ ਸਾਂ, ਹੇ ਕਿਰਪਾਲੂ ਜੀ ਕਿਰਪਾ ਕਰੋ, ਰਹਿਮਤ ਕਰੋ, ਦਇਆ ਕਰੋ, ਕਿਤੇ ਮੈਨੂੰ ਵੀ ਮਨੁੱਖਾ ਦੇਹ ਹੀ ਬਖਸ਼ੋ, ਮੈਂ ਮਨੁੱਖਾ ਦੇਹ ਹੀ ਪਾ ਕਰਕੇ ਆਪ ਜੀ ਦਾ ਨਾਮ ਸਿਮਰਨ ਅਭਿਆਸ ਕਰ ਲਵਾਂਗਾ। ਤਾਂਹੀਓ ਤਾਂ ਇਹ ਬਚਨ ਹਨ ਕਿ ਭਾਈ ਇਹ ਜਿਹੜੀ ਮਨੁੱਖਾ ਦੇ ਹੀ ਮਿਲੀ ਇਸੇ ਕਰਕੇ ਹੈ। ਆਇਓ ਸੁਣਨ ਪੜ੍ਹਨ ਕੋ ਬਾਣੀ। ਸੋ ਭਾਈ ਤੂੰ ਆਇਆ ਹੀ ਸੁਣਨ ਵਾਸਤੇ ਤੇ ਪੜ੍ਹਨ ਵਾਸਤੇ ਕੀ ਪਰਮੇਸ਼ਰ ਵਾਹਿਗੁਰੂ ਦੀ ਬਾਣੀ। ਤੇਰੇ ਮਨ ਦੀ ਇੱਛਾ ਅਨੁਸਾਰ ਹੀ ਇਹ ਦਾਨ ਦਿੱਤਾ ਹੋਇਆ ਹੈ। ਇਹ ਮਨੁੱਖਾ ਦੇ ਹੀ ਐਵੇਂ ਖਾਣ ਪੀਣ ਹੰਡਾਉਣ ਵਾਸਤੇ ਨਹੀਂ, ਨਾਮ ਸਿਮਰਨ ਪਰਮੇਸ਼ਰ ਦੀ ਭਗਤੀ ਵਾਸਤੇ ਤੈਨੂੰ ਦਿੱਤੀ ਹੋਈ ਹੈ ਵਾਹਿਗੁਰੂ ਜੀ ਨੇ। ਇਸ ਕਰਕੇ ਭਾਈ ਉਹ ਅਕਾਲ ਪੁਰਖ ਵਾਹਿਗੁਰੂ ਮਨ ਦੀਆਂ ਇੱਛਾ ਅਨੁਸਾਰ ਦਾਨ ਕਰਦਾ ਹੈ, ਉਹ ਦਿਆਲਤਾ ਕਰਨ ਵਾਲਾ ਹੈ ਜੀ।
ਸਰਬੱਤਰ ਆਸਾ ਪੂਰਨ,
ਸਰਬੱਤਰ ਸਾਰੀਆਂ ਹੀ ਆਸਾਂ ਪੂਰੀਆਂ ਕਰਨ ਵਾਲਾ ਹੈ, ਸਾਰੀਆਂ ਹੀ। ਜਿਹੜੇ ਉਹਦੇ ਹੋ ਗਏ ਨੇ ਉਹਨਾਂ ਦੀ ਕੋਈ ਆਸਾ ਪੂਰੀ ਹੀ ਅਧੂਰੀ ਰਹਿੰਦੀ ਸੀ, ਕੋਈ ਅਜਿਹੀ ਆਸਾ ਨਹੀਂ ਜਿਹੜੀ ਉਹਨਾਂ ਦੀ ਪੂਰੀ ਨਾ ਹੋਵੇ। ਹਾਂ, ਮੰਗ ਆਪੋ ਆਪਣੀ, ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਤੱਤ ਦਿੱਤੇ ਹਨ, ਉਹਨਾਂ ਨੇ ਆਸਾ, ਉਹਨਾਂ ਨੇ ਕੀ ਇੱਛਾ ਕੀਤੀ, ਮਹਾਰਾਜ ਆਪ ਦੀ ਕਿਰਪਾ ਕਰਨੀ ਹੈ, ਦਾਨ ਤੁਸੀਂ ਦੇਣਾ ਹੀ ਹੈ, ਤੇ ਬ੍ਰਹਮ ਗਿਆਨ ਦੀ ਦਾਤ, ਬ੍ਰਹਮ ਅਭਿਆਸ, ਜੋ ਆਪ ਜੀ ਦੀ ਬ੍ਰਹਮ ਵਿਦਿਆ ਹੈ, ਜੇ ਪੜਾਉਣਾ ਹੀ ਚਾਹੁੰਦੇ ਜੇ ਤੇ ਬ੍ਰਹਮ ਵਿਦਿਆ ਪੜਾਓ, ਆਪ ਦਿਆਲਤਾ ਕਰਕੇ ਬ੍ਰਹਮ ਗਿਆਨ ਦੀ ਦਾਤ ਬਖਸ਼ਿਸ਼ ਕਰੋ। ਰਹਿਮ ਉਹਨਾਂ ਨੂੰ ਉਵੇਂ ਦੀ ਦਾਤ ਦੇ ਦਿੱਤੀ। ਮੇਰੇ ਵਰਗਾ ਸੰਸਾਰੀ ਆ ਗਿਆ ਮਹਾਰਾਜ, ਪਦਾਰਥਾਂ ਦੀ ਬੜੀ ਕਮੀ ਹੈ, ਕਿਰਪਾ ਕਰੋ ਪਦਾਰਥ ਬਖਸ਼ਿਸ਼ ਕਰ ਦਵੋ। ਉਹਨੂੰ ਪਦਾਰਥਾਂ ਦੀ ਦਾਤ ਦੇ ਕੇ ਤੋਰ ਦਿੱਤਾ। ਜੋ ਉਹਦਾ ਸੂਰਮਾ ਆ ਗਿਆ, ਸ਼ਸਤਰ ਧਾਰੀ ਛਤਰੀ, ਮਹਾਰਾਜ ਜੀ ਆਪ ਕਿਰਪਾ ਕਰੋ, ਬਲ ਬਖਸ਼ਿਸ਼ ਕਰੋ ਸਰੀਰ ਦੇ ਵਿੱਚ। मैं आप जी दे नाम अभ्यासी भी जिथे होवा नाल शस्त्रधारी हो करके वड्डे युद्ध मचा करके संसार चो अजित हो करके जावा उदे उवें दी इच्छा करन वाले उदी इच्छा अनुसार एवें दी दात दे दित्ती सारे जगत दा जेतू बना दिता अजित कर दिता। ऐसे सतगुरु साहब जी सारियां आसा पूरियां करन वाले हन ता महाराज प्यारे गुरसिखा नाम सिमरन अभ्यास करिया कर ओ भाई सारियां ही आसा पूरियां करदे हन। महाराज कलेश बड़े पए हुए ने कहिंदे ए भी नाश कर देणगे कोई नहीं रहेगा किसी तरीके का पाप कलेश।
सिमर नानक नह दूर नह
भाई उनू सिमरिया कर चेते करिया करो परमेश्वर वाहिगुरु तेरे तो दूर नहीं है। जेडे सिमरन कर दे आपां गुरु की बाणी च पढ़दे आं भगत कबीर जी की कथा आउंदी है भगत कबीर जी नू बेड़िया बन करके लूड़ के चंगी तरह ते गंगा दियां लहरां ते सुट दिता। जिस समय गंगा दियां लहरां ते सुटिया है उदों दी कथा महाराज अगे अरदास बेनती की कह लगे महाराज कृपा करो सहाई होवो ते हुण भाई बंदा बजा होवे हथ पैर भी ना मार सके बेड़िया ना बधा होवे ते लहरां च सुट देण गंगा दियां। ते भगत कबीर जी कह लगे दुनिया दे लोको रब नूं चेते करन दा ओ दूर नहीं है एवें नहीं कह दिता कहो कबीर हाथ पैर नेड़े सहजे होए सो ओ हथां पैरां तों भी नेड़े है तेरे तो कहो जिहा परमेश्वर वाहिगुरु कह लगे गंगा की लहर मेरी टूटी जंजीर मृगशाला पर बैठे कबीर कह लगे जंजीरां ही तोड़ दित्तियां सारियां दियां सारियां जिवें मृगशाला ते बैठ करके बंदगी भगती कीती जांदी आसन ते बैठ करके एवें चौंकड़ा ला करके गंगा दियां लहरां दे उत्ते बैठ गए। पर कदों जिन्हां नूं चेते कौन बैठे ने भाई प्रभ सिमर नानक नह दूर नह जिन्हां नूं इह चेते आ परमेश्वर वाहिगुरु दूर नहीं सन। जिवें गुरु के प्यारे लाल भाई बाज सिंह जी जिस समय फरक्सियर ने कैद विच पा ले ना दिल्ली पहुंचाया गया भाई बाज सिंह जी नूं उस समय कहिंदे फरक्सियर ने भाई बाज सिंह नूं संबोधन होकर के आख्या कर लगा बादशाह मैं तेरी बड़ी चढ़ाई देखी है तू बड़ा लोगों नूं कहिंदा सां गुरु गोबिंद सिंह मेरे नाल है गुरु गोबिंद सिंह मेरे नाल है वखाल हां कित्थे तेरा गुरु गोबिंद सिंह। ते गुरु के प्यारे लाल ने जिहड़े कई महीनियां दी भुख तेज अर के अरदास मंगल की गढ़ी चों गए ते जिन्हां कैद कीते हुए ने उन्होंने भाई उत्थे कोई छत्ती प्रकार के पदार्थ नहीं संभक फिर भुख तेज अरदियां होयां नूं उस समय कहिंदे गुरु के प्यारे लाल ने कह लगे फरक्सियर नजारा ते तां आवे ना जे आ कड़ियां खोल दवे ते तैनूं विखाला कह लगा इतना ही विखाल दे। उस समय कहिंदे झटका मारिया कड़ियां तोड़ के पासे कर दित्तियां जिहड़ियां हत्थां पैरां च पाईआं सोईआं सन हत्थां नूं कड़ियां पैरां नूं बेड़ियां तोड़ के इहदी तलवार धू के नाल दे तीन चार झटका दित्ते घेरा पा के पकड़ लिया। उस समय बचन कीते फरक्सियर साहब श्री गुरु गोबिंद सिंह महाराज सदा वास्ते खालसे दे नाल ने सदा वास गुरदेव कदी दूर साडे तों जांदे ही नहीं खालसा है ही गुरु की अगवाई दे विच खालसा गुरु की अगवाई तो बिना चल ही नहीं सकता। हां किते साडे तों गलती भुल हो सकती है पर गुरु गोबिंद सिंह साडा साथ नहीं छड्डदा। भाई जिन्हां नूं चेते है प्रभ सिमर नानक नह दूर नह उह चेते कर लैंदे ने उन्हां नूं पता महाराज दूर नहीं। जिवें साहिब बाबा मरदाना जी गुरदेव जी दे नाल थोड़ी जी नाराजगी हो गई महाराज आप जी कुछ शगन छकाउण नूं देंदे नहीं मैं पिंड नूं मुड़ जाणा कहिंदे चंगा भाई जा चले पर वेख लै तेरे बिना साडा सरदा नहीं। नहीं महाराज ताडा सरदा नहीं मेरा प्रशादे पाणी बनाणी सरदा मैं चलिया चंगा भाई मरदानिया तेरी मौज चले अगे कौडे ने हथ पा लिया कौडे दे हथी आ गए उन्हें तेल का कड़ाया गर्म कर लिया जिस समय विच पाउण लगा है साहब बाबा मरदाना जी उस समय सतगुरु गुरु नानक देव साहब महाराज जी दे पास अरदासां बेनतियां कर अरदास करनी ते आवे आपां नूं केवल इन्ना चेते रहिंदा बाबा मरदाना जी ने प्रशादा मंगिया गुरसिखो चेते करन वाली बात यह है बाबा मरदाना जी नूं अरदास करनी आउंदी जे ਸਾਹਿਬ ਬਾਬਾ ਮਰਦਾਨਾ ਜੀ ਤੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਪੱਛਦੇ ਨਹੀਂ ਜੀ ਹੁੰਦੇ। ਚੇਤੇ ਕਰਨ ਵਾਲੀ ਬਾਤ ਇਹ ਹੈ, ਸਾਨੂੰ ਅਰਦਾਸ ਕਰਨੀ ਆ ਜਾਵੇ ਜਿਵੇਂ ਸਾਹਿਬ ਬਾਬਾ ਮਰਦਾਨਾ ਜੀ ਨੇ ਕੀਤੀ। ਗੁਰਦੇਵ ਮੈਂ ਆਪ ਜੀ ਦਾ ਹਾਂ, ਆਪ ਕਿਰਪਾ ਕਰੋ, ਰਹਿਮਤ ਕਰੋ, ਆਪ ਜੀ ਦਾ ਬਿਰਦ ਹੈ, ਆਪ ਜੀ ਆਪਣਿਆਂ ਦੀ ਲੱਜਾ ਰੱਖਦੇ, ਆ ਕਿੱਥੇ ਪਲਾਵਾਂ ਚ ਲਿਆ ਕੇ ਫਸਾਇਆ ਜੀ ਮੈਨੂੰ, ਹੁਣ ਕਿਰਪਾ ਕਰਕੇ ਬਚਾਓ। ਤੇ ਮੇਰੇ ਗੁਰਦੇਵ ਜੀ ਨੇ ਜਾ ਕਰਕੇ ਉਸ ਤਪਦੇ ਹੋਏ ਕੜਾਏ ਨੂੰ ਆਪਣੇ ਪਾਵਨ ਚਰਨ ਲਾ ਕਰਕੇ ਤੇ ਠਾਰ ਦਿੱਤਾ। ਤੇ ਕੱਲਾ ਕੜਾਇਆ ਨੀ ਠਾਰਿਆ, ਜਿਹੜਾ ਕੜਾਇਆ ਰਿੰਨਣ ਵਾਲਾ ਉਹਦਾ ਹਿਰਦਾ ਵੀ ਸ਼ਾਂਤ ਕਰ ਦਿੱਤਾ। ਤੇ ਭਾਈ ਬਾਲਾ ਜੀ ਨੇ ਇੱਕ ਬਚਨ ਆਉਂਦੇ ਨੇ ਸਾਹਿਬ ਬਾਬਾ ਮਰਦਾਨਾ ਜੀ ਦੀ, ਪਤਾ ਨੀ ਗੁਰਦੇਵ ਜਾਣਨ ਕੀ ਉਹਨਾਂ ਬਾਬਤ, ਉਹਨਾਂ ਦੇ ਚਰਨਾਂ ਤੋਂ ਕੋਟਾਣ ਕੋਟ ਉਹਨਾਂ ਨੂੰ ਨਮਸਕਾਰ। ਭਾਈ ਬਾਲਾ ਜੀ ਦੇ ਇੱਥੇ ਇੱਕ ਹੋਰ ਬਚਨ ਆਉਂਦੇ ਨੇ, ਭਾਈ ਬਾਲਾ ਜੀ ਕਹਿੰਦੇ ਮਹਾਰਾਜ ਰੋਜ਼ ਹੀ ਫਸ ਜਾਂਦਾ, ਛੱਡੋ ਪਰਾਂ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਚੇਤੇ ਰੱਖੀਏ। ਮਹਾਰਾਜ ਕਹਿਣ ਲੱਗੇ ਭਾਈ ਬਾਲਾ ਜੀ ਸਾਡਾ ਉਹਦੇ ਬਿਨਾਂ ਸਰਦਾ ਹੀ ਨਹੀਂ, ਸਾਹਿਬ ਬਾਬਾ ਮਰਦਾਨਾ ਜੀ ਤੋਂ ਬਿਨਾਂ ਚੱਲੋ ਉਹਨਾਂ ਨੂੰ ਲੈ ਕਰਕੇ ਆਈਏ, ਗੁਰਦੇਵ ਕਿਰਪਾ ਕਰਨ। ਭਾਈ ਸਾਰੀ ਦੁਨੀਆਂ ਦਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਿਨਾਂ ਨਹੀਂ ਜੇ ਸਰਦਾ, ਧੰਨ ਬਾਬਾ ਮਰਦਾਨਾ ਜੀ ਮੇਰੇ ਗੁਰਦੇਵ ਕਹਿੰਦੇ ਸਾਡਾ ਉਹਦੇ ਬਿਨਾਂ ਨਹੀਂ ਸਰ। ਉਹ ਸੰਸਾਰ ਦਾ ਭਲਾ ਕਰਨ ਵਾਸਤੇ ਆਏ ਨੇ। ਭਾਈ ਵੀਰ ਸਿੰਘ ਜੀ ਨੇ ਬੜੇ ਪਿਆਰੇ ਬਚਨ ਲਿਖੇ ਨੇ, ਕਹਿੰਦੇ ਭਾਈ ਦੁਨੀਆਂ ਸਾਰੀ ਨੂੰ ਜੇ ਇਹ ਵੇਖ ਲਈਏ ਨਾ, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹਨ ਤੇ ਉਸ ਸਰੂਪ ਦੇ ਦਰਸ਼ਨ ਕਰਵਾਉਣ ਵਾਸਤੇ ਬਾਬਾ ਮਰਦਾਨਾ ਜੀ ਦੀ ਜ਼ਰੂਰਤ ਹੈ। ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਨੂੰ ਕੀ ਫਰਕ ਹੈ, ਪਰਮੇਸ਼ਰ ਨੂੰ ਕੋਈ ਨਿਰਗੁਣ ਸਰੂਪ ਨੇ? ਸਤਿਗੁਰੂ ਸਾਹਿਬ ਜੀ ਵਾਹਿਗੁਰੂ ਸਰਗੁਣ ਸਰੂਪ ਨੇ, ਅਕਾਲ ਪੁਰਖ ਵਾਹਿਗੁਰੂ ਦਾ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ। ਪਰਮੇਸ਼ਰ ਨੂੰ ਕੀ ਫਰਕ ਪੈਂਦਾ, ਕੋਈ ਜੰਮੇ ਕੋਈ ਮਰੇ, ਕੋਈ ਪਾਪੀ ਕੋਈ ਪੁੰਨੀ, ਕੋਈ ਫਰਕ ਨਹੀਂ ਪੈਂਦਾ। ਪਰ ਸਾਰਿਆਂ ਦਾ ਭਲਾ ਕਰਾਉਣ ਲਈ ਸਾਹਿਬ ਬਾਬਾ ਮਰਦਾਨਾ ਜੀ ਨੇ ਸਤਿਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਪਾਸੋਂ ਕਿਰਪਾ ਕਰਾਈ। ਤਾਂ ਹੀ ਸੰਤ ਮਹਾਤਮਾ ਦੀ ਬਹੁਤੀ ਜ਼ਰੂਰਤ ਹੈ, ਪਰਮੇਸ਼ਰ ਨੂੰ ਸਾਡੀ ਲੋੜ ਨਹੀਂ। ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਸੰਤ ਮਹਾਤਮਾ, ਉਨ੍ਹਾਂ ਦਾ ਹਿਰਦਾ ਦਰਬਿਆ ਜਾਵੇ, ਹਿਰਦੇ ਚ ਤਰਸ ਕਰਕੇ ਦੁਨੀਆਂ ਦਾ ਭਲਾ ਕਰ ਦਿੰਦੇ ਨੇ। ਕਿਉਂ? ਉਨ੍ਹਾਂ ਨੂੰ ਚੇਤਾ ਹੈ, ਉਹ ਚੇਤੇ ਕਰਾਉਂਦੇ ਨੇ ਦੁਨੀਆਂ ਦੇ ਲੋਕੋ, ਪ੍ਰਭ ਸਿਮਰ ਨਾਨਕ ਨਹਿ ਦੂਰ ਨਹਿ। ਉਹ ਪ੍ਰਭੂ ਨੂੰ ਚੇਤੇ ਕਰੋ, ਉਹ ਪਰਮੇਸ਼ਰ ਵਾਹਿਗੁਰੂ ਤੁਹਾਡੇ ਤੋਂ ਦੂਰ ਨਹੀਂ। ਵੇਖੋ ਸਾਡੀ ਰੱਖਿਆ ਕਰਨ ਵਾਸਤੇ ਆਏ ਨੇ, ਤੁਹਾਡੀ ਵੀ ਕਰਨਗੇ।
ਰੰਗ ਮਾਨ ਜਿਸ ਸੰਗ
ਕਰਕੇ ਗੁਰਦੇਵ ਬਖਸ਼ਿਸ਼ ਕਰਦੇ, ਕਹਿੰਦੇ ਜਿਹਦੇ ਨਾਲ ਇੰਨੇ ਰੰਗ ਆਨੰਦ ਮਾਣਦਾ ਹੈ, ਪਰਮੇਸ਼ਰ ਵਾਹਿਗੁਰੂ ਦੇ ਨਾਲ ਨਿਵ ਪ੍ਰੇਮ ਲਾਉਣਾ ਕਰ। ਅੱਜ ਜਿੰਨੇ ਰੰਗ ਆਨੰਦ ਮਾਣਦਿਆਂ ਹੈ, ਬਿਰਦ ਪਿਆਉ ਪ੍ਰਸਾਦ ਸੈਣ, ਮੁੱਖ ਪਿਆਉ ਬੈਠ ਕੋ ਦੈਣ, ਬੁੱਢਾ ਹੋਇਆ ਏ ਵਧੀਆ ਸੰਗੀ ਸਾਥੀ ਸੰਬੰਧੀ ਤੈਨੂੰ ਦਿੱਤੇ ਹੋਏ ਹਨ। ਇਹ ਭਾਈ ਚੇਤੇ ਰੱਖਿਆ ਕਰ, ਰਹਿਮਤ ਰੱਖਿਆ ਕਰ, ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੀ ਰਹਿਮਤ ਦਾ ਆਨੰਦ ਮਾਣਿਆ ਕਰ। ਉਹਨੇ ਕਿੰਨਾ ਸੁੰਦਰ ਪ੍ਰਬੰਧ ਕੀਤਾ ਹੋਇਆ, ਇਹ ਜਿੰਨੇ ਰੰਗ ਆਨੰਦ ਮਾਣਦਿਆਂ ਏ, ਰੰਗਾਂ ਚ ਰੁੱਝਿਆ ਹੋਇਆ ਉਹਨੂੰ ਭੁੱਲ ਜਾਂਦਾ ਹੈ, ਉਸ ਪਰਮੇਸ਼ਰ ਨੂੰ ਚੇਤੇ ਰੱਖਿਆ ਕਰ। ਜਦੋਂ ਬਹੁਤੇ ਸੁੱਖ ਚ ਹੈ ਉਦੋਂ ਵੀ ਤੈਨੂੰ ਭੁੱਲੇ ਨਾ, ਚੇਤੇ ਰਵੇ ਉਹਦੀ ਦਿੱਤੀ ਹੋਈ ਦਾਤ ਹੈ।
ਮਹਾਰਾਜ
ਕਹਿੰਦੇ ਸੌ ਸੌ ਬਿੰਦ ਨਾ ਵਿਸਰੋ, ਉਹ ਭਾਈ ਇੱਕ ਬਿੰਦ ਸਮਾਂ ਪਰਮੇਸ਼ਰ ਵਾਹਿਗੁਰੂ ਵੀ ਤੈਨੂੰ ਭੁੱਲੇ ਨਾ, ਇੱਕ ਬਿੰਦ ਜਿੰਨਾ ਸਮਾਂ ਵੀ ਤੇਰੇ ਚੇਤੇ ਵਿੱਚੋਂ ਪਰਮੇਸ਼ਰ ਵਾਹਿਗੁਰੂ ਨਾ ਭੁੱਲੇ ਜੀ। ਬਿੰਦ ਭਾਈ ਇੱਕ ਪਲ ਦੇ ਸਤਵੇਂ ਹਿੱਸੇ ਨੂੰ, ਇੰਨਾ ਥੋੜਾ ਸਮਾਂ ਵੀ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਤੈਨੂੰ ਭੁੱਲੇ ਨਾ।
ਸੁੰਦਰ ਰਚਿਆ ਦੇਹ,
ਕਿੰਨੇ ਇਹ ਸੁੰਦਰ ਦੇਹੀ, ਕਿੰਨੀ ਸੁੰਦਰ ਦੇਹੀ ਪਰਮੇਸ਼ਰ ਵਾਹਿਗੁਰੂ ਨੇ ਰਚ ਕਰਕੇ ਬਣਾ ਕਰਕੇ ਤੈਨੂੰ ਦੇਣਾ ਕੀਤੀ ਹੈ। ਚੇਤੇ ਰੱਖਿਆ ਕਰ, ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨ, ਸਾਹ ਸਾ ਸਿਮਰੰਤ ਨਾਨਕ ਮਹਾ ਅਗਨ ਨਾ ਬਣਾਸਨ। ਚੇਤੇ ਰੱਖ ਕੇ ਕਿੰਨੀ ਸੋਹਣੀ ਇਹ ਰਚਨਾ ਜਿਹੜੀ ਤੇਰੇ ਸਰੀਰ ਦੀ ਰਚ ਕਰਕੇ, ਸੋ ਸਿਮਰਨ ਦੀ ਸ਼ਕਤੀ ਨਾਲ ਤੈਨੂੰ ਮਾਤਾ ਦੇ ਗਰਭ ਚ ਬਚਾਉਣਾ ਕੀਤਾ, ਉਹ ਪਰਮੇਸ਼ਰ ਵਾਹਿਗੁਰੂ ਨੂੰ ਚੇਤੇ ਰੱਖਿਆ ਕਰ, ਤੈਨੂੰ ਭੁੱਲੇ ਨਾ ਉਹ। ਮੈਨੂੰ ਕੀ ਦਿੱਤਾ, ਕਹਿੰਦੇ ਵੇਖ ਉਸ ਪਰਮੇਸ਼ਰ ਵਾਹਿਗੁਰੂ ਨੇ ਇਹ ਜੀਵ ਸਰੀਰ ਦਿੱਤਾ, ਫਿਰ ਇਹਦੇ ਅੰਦਰ ਪ੍ਰਾਣ ਦਿੱਤੇ ਹਨ, ਇਹ ਜੀਵ ਰੂਪੀ ਆਤਮਾ ਜਿਹੜੀ ਚੇਤਨ ਸਤਾ ਤੈਨੂੰ ਦੇਣਾ ਕੀਤੀ, ਪ੍ਰਾਣ ਟਿਕਾਏ ਹਨ, ਇਹਦੇ ਵਿੱਚ ਤਨ ਤਨ ਸਰੀਰ ਦੇਣਾ ਕੀਤਾ ਹੈ
ਰਸ ਭੋਗ
ਤਨ ਭੋਗਣ ਵਾਸਤੇ ਤੇ ਰਸ ਜਬਾਨ ਦੇ ਨਾਲ ਰਸ ਛਕਣ ਵਾਲੇ ਭੋਗ ਕਰਨ ਵਾਸਤੇ ਵਸਤਰ ਆਦਿਕ ਹੋਰ ਜਿਹੜੇ ਸਾਧਨ ਦਿੱਤੇ ਹੋਏ ਨੇ ਭੋਗਣ ਵਾਸਤੇ ਤੈਨੂੰ ਵੇਖ ਕਿੱਡਾ ਵਧੀਆ ਪ੍ਰਬੰਧ ਕਰਕੇ ਦਿੱਤਾ ਖਾਣ ਦਾ ਪ੍ਰਬੰਧ ਵੀ ਕੀਤਾ ਹੰਡਾਉਣ ਦਾ ਪ੍ਰਬੰਧ ਵੀ ਕੀਤਾ ਤੇਰੇ ਇਹ ਸੁੰਦਰ ਦੇਹ ਹੀ ਧਨ ਖਰਚਣ ਲਈ ਦਿੱਤਾ ਹੋਇਆ ਰੋਕੜੀ ਉਹ ਪਰਮੇਸ਼ਰ ਵਾਹਿਗੁਰੂ ਦਾ ਸਾਰਾ ਦਿੱਤਾ ਹੋਇਆ ਵੇਖ ਲਾ ਜੇ ਤੂੰ ਆਖੇ ਜੀ ਮੈਂ ਬੜੀ ਮਿਹਨਤ ਕੀਤੀ ਹੈ ਮੈਂ ਬੜੀ ਯਤਨ ਕਰਕੇ ਇਹ ਬਣਾਉਣਾ ਕੀਤੇ ਤੇ ਆ ਜਿੰਨਾ ਸੰਸਾਰ ਦਾ ਅਡੰਬਰ ਰਚਿਆ ਨਾ ਪਰਮੇਸ਼ਰ ਵਾਹਿਗੁਰੂ ਨੇ ਇਹ ਸਭ ਕੁਝ ਮਨੁੱਖਾ ਤੈਨੂੰ ਸਮਝਾਉਣ ਵਾਸਤੇ ਰਚਿਆ ਚੇਤੇ ਰੱਖਿਆ ਕਰ ਜੇ ਮਿਹਨਤ ਨਾਲ ਹੀ ਪ੍ਰਾਪਤ ਹੁੰਦਾ ਤੂੰ ਤੇ ਐ ਹੁਣ ਛੁਰੀਆਂ ਕਾਂਟਿਆਂ ਨਾਲ ਖਾਂਦਾ ਫਿਰਦਾ ਚੇਤੇ ਰੱਖ ਜੇ ਮਿਹਨਤ ਨਾਲ ਪ੍ਰਾਪਤ ਕਰਨੇ ਤੇ ਸਭ ਕੁਝ ਮਿਲ ਜਾਂਦਾ ਤੇ ਫਿਰ ਜਿਹੜਾ ਸਾਰੀ ਦਿਹਾੜੀ ਗੋ ਦੇ ਉੱਤੇ ਟੰਗਿਆ ਨਾ ਗੋ ਦੇ ਉੱਤੇ ਦਿਹਾੜੀ ਲਾਉਣ ਵਾਲਾ ਉਹਦੇ ਕੋਲ ਤੇਰੇ ਨਾਲੋਂ ਜ਼ਿਆਦਾ ਤੈਨੂੰ ਪ੍ਰਮਾਣ ਦੇ ਕੇ ਸਮਝਾਇਆ ਹੈ ਇਹ ਤੇਰੇ ਕਰਮਾਂ ਅਨੁਸਾਰ ਜਿਹੜਾ ਫਲ ਦਿੱਤਾ ਚੇਤੇ ਰੱਖਿਆ ਕਰ ਪਰਮੇਸ਼ਰ ਵਾਹਿਗੁਰੂ ਦਾ ਦਿੱਤਾ ਜੇ ਮਿਹਨਤ ਕਰਨੇ ਤੇ ਬਹੁਤਾ ਮਿਲਦਾ ਤੇ ਬਲਦ ਸਾਰੀ ਦਿਹਾੜੀ ਥਾਂ ਵਾਹੁੰਦਾ ਜ਼ਮੀਨ ਵਾਹੁੰਦਾ ਤੇ ਫਿਰ ਤੇ ਉਹਦੇ ਭਾਈ ਉਹਦੇ ਤੇ ਮਹਿਲ ਮਾੜੀਆਂ ਵੱਡੇ ਵੱਡੇ ਬਣ ਜਾਣੇ ਚਾਹੀਦੇ ਸਨ ਕਿੰਨਾ ਕਿੰਨਾ ਸਫ਼ਰ ਘੋੜੇ ਹਰ ਰੋਜ਼ ਕਰ ਜਾਂਦੇ ਨੇ ਹਰ ਦਿਹਾੜੀ ਤੇ ਜੇ ਇੰਨਾ ਸਫ਼ਰ ਕਰਨੇ ਤੇ ਮਹਾਰਾਜ ਐਵੇਂ ਨੀ ਮਾਇਆ ਬਣੀ ਮੈਂ ਬੜੇ ਵਧੇਖ ਚੱਕੇ ਨੇ ਤੇ ਉਹ ਤੇ ਰੋਜ਼ ਹੀ ਤੁਰੇ ਰਹਿੰਦੇ ਨੇ ਮੈਂ ਬੜਾ ਤੁਰਿਆ ਜੀ ਬੜਾ ਕੰਮ ਕੀਤਾ ਉਹ ਤੇ ਰੋਜ਼ ਹੀ ਤੁਰੇ ਰਹਿੰਦੇ ਨੇ ਤੁਰੇ ਫਿਰ ਤੇ ਉਹਨਾਂ ਦੀ ਹਰ ਸ਼ਹਿਰ ਵਿੱਚ ਕੋਠੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੂੰ ਤੇ ਪਰਮੇਸ਼ਰ ਨੇ ਵੇਖ ਕਿਹੋ ਜਿਹੀ ਬਣਾ ਦਿੱਤਾ ਹੈ ਜਿਸ ਦਿਨ ਬੈਠ ਗਿਆ ਉਸ ਦਿਨ ਖਤਮ ਹੋ ਗਿਆ ਸਾਰੀ ਜ਼ਿੰਦਗੀ ਬਹਿਣਾ ਹੀ ਪ੍ਰਧਾਨ ਨੇ ਤੈਨੂੰ ਤੇ ਬੜੇ ਸੁੰਦਰ ਗਦੇਲੇ ਲਾ ਕਰਕੇ ਦਿੱਤੇ ਨੇ ਇਸ ਕਰਕੇ ਚੇਤੇ ਰੱਖ ਉਹ ਪਰਮੇਸ਼ਰ ਵਾਹਿਗੁਰੂ ਨੇ ਭੋਗ ਭੋਗਣ ਵਾਸਤੇ ਇਹ ਸੁੰਦਰ ਦੇਹੀ ਦਿੱਤੀ ਤੇ ਇਹ ਸਾਰਾ ਪ੍ਰਬੰਧ ਕਰਕੇ ਦਿੱਤਾ ਤਾਂ ਕਰਕੇ ਮਹਾਰਾਜ ਚੇਤਾ ਕਰਾਉਂਦੇ ਨੇ ਕਿ ਗੁਰਸਿੱਖਾਂ ਚੇਤੇ ਚ ਰਹੇ ਇਹ ਜਿੰਨੇ ਆਨੰਦ ਮਾਣਦਿਆਂ ਹੈ ਜਿੰਨੇ ਇਸ ਆਨੰਦ ਇਹਨਾਂ ਰਸਾਂ ਨੂੰ ਭੋਗ ਰਿਹਾ ਪਰਮੇਸ਼ਰ ਵਾਹਿਗੁਰੂ ਦੇ ਦਿੱਤੇ ਹੋਏ ਹਨ
ਮੰਦਰ ਰੱਬ ਅਸਦੀਏ
ਮਹਾਰਾਜ ਕਹਿੰਦੇ ਗ੍ਰਹਿ ਘਰ ਦਿੱਤਾ ਮੰਦਰ ਸੋਨੇ ਕਿਸੇ ਨੂੰ ਕੱਚੇ ਪੱਕੇ ਤੈਨੂੰ ਬਣਾ ਕਰਕੇ ਦਿੱਤੇ ਨੇ ਰੱਥ ਅਸ ਘੋੜੇ ਦਿੱਤੇ ਹੋਏ ਹਨ ਸਵਾਰੀਆਂ ਆਦਿਕ
ਭਲੇ ਸੰਜੋਗ
ਭਲੇ ਸੰਜੋਗ ਰੱਚੇ ਨੇ ਚੰਗੇ ਸੰਜੋਗੀ ਮਿਲਾ ਦਿੱਤੇ
ਬਣਦਾ ਸਾਜਨ ਸੇਵਕ ਦੀਏ
ਇੱਥੇ ਬਸ ਨਹੀਂ ਆਗਿਆਕਾਰੀ ਪੁੱਤਰ ਬਖਸ਼ਿਸ਼ ਕੀਤੇ ਜਿਹੜੇ ਤੇਰੀ ਆਗਿਆ ਚ ਬਣਤਾ ਇਸਤਰੀ ਤੇਰੀ ਆਗਿਆ ਚ ਚੱਲਣ ਵਾਲੀ ਤੇਰਾ ਹੁਕਮ ਮੰਨਣ ਵਾਲੀ ਦਿੱਤੀ ਹੈ ਜਨ ਜਿਹੜੇ ਹਨ ਤੇਰੇ ਚੇਲੇ ਸੇਵਕ ਆਦਿਕ ਬਣਾਉਣਾ ਕੀਤੇ ਸੱਜਣ ਆਦਿਕ ਜਿਹੜੇ ਤੈਨੂੰ ਪ੍ਰਦਾਨ ਕੀਤੇ ਹਨ
ਮਹਾਰਾਜ
ਕਿੱਥੋਂ ਆਏ ਕਹਿੰਦੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦੇਣ ਯੋਗ ਹੈ ਇਹ ਜਿਹੜੇ ਸੱਜਣ ਚਾਰ ਬੇਲੀ ਤੇਰੇ ਲਾਗੇ ਬਹਿ ਕੇ ਤੇਰੀ ਪ੍ਰਸੰਸਾ ਕਰਦੇ ਨਾ ਪਰਮੇਸ਼ਰ ਦੇ ਪ੍ਰੇਰੇ ਕਰਦੇ ਵੇਖ ਲੈ ਉਹੋ ਹੀ ਸੱਜਣ ਹੁੰਦੇ ਨੇ ਸੱਜਣਾ ਨਾਲੋਂ ਵੱਧ ਬਦਨਾਮੀ ਵੀ ਕੋਈ ਨਹੀਂ ਕਰਦਾ ਜਿੱਦਣ ਉਲਟ ਦਵੇ ਨਾ ਤੇ ਸਭ ਨਾਲੋਂ ਵੱਧ ਬਦਨਾਮੀ ਵੀ ਨਾਲ ਦੇ ਸੱਜਣ ਕਰਦੇ ਜਾਣਦੇ ਭਾਈਆ ਇਹ ਜਿੰਨੇ ਤਜੁਰਬਾ ਇਹਦੀਆਂ ਕਰਤੂਤਾਂ ਅਸੀਂ ਜਾਣਦੇ ਸਾਰੀਆਂ ਸਾਡੇ ਕੋਲੋਂ ਪੁੱਛੋ ਤੇ ਉਹਨਾਂ ਨੂੰ ਫਿਰ ਪ੍ਰਮਾਣ ਦੇਣ ਦੀ ਲੋੜ ਨੀ ਲੋਕੀ ਆਪੋ ਹੀ ਮੰਨ ਜਾਂਦੇ ਆਪੋ ਹੀ ਇਸ ਕਰਕੇ ਚੇਤੇ ਰੱਖਿਆ ਕਰ ਜੇ ਅੱਜ ਤੇਰੀ ਸੋਭਾ ਕਰ ਰਹੇ ਨੇ ਨਾ ਤੇ ਪਰਮੇਸ਼ਰ ਦੇ ਪ੍ਰੇਰੇ ਕਰ ਰਹੇ ਨੇ ਉਹਦੀ ਇਸ ਕਰਵਾਈ ਹੋਈ ਸੋਭਾ ਦੀ ਵੀ ਮਹਾਰਾਜ ਕਹਿੰਦੇ ਹੱਥ ਜੋੜ ਕੇ ਉਹਨੂੰ ਅੰਤਰ ਧਿਆਨ ਹੋ ਕਰਕੇ ਉਹਦੇ ਚਰਨ ਪਕੜ ਕੇ ਆਖਿਆ ਕਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਇਹ ਆਪ ਜੀ ਦੀ ਬਖਸ਼ਿਸ਼ ਹੈ ਇਹ ਆਪ ਜੀ ਦੀ ਦਿਆਲਤਾ ਹੈ ਜੇ ਮੇਰਾ ਪੁੱਤ ਮੇਰੀ ਆਗਿਆ ਚ ਤੇ ਤੁਹਾਡੀ ਕਿਰਪਾ ਮੇਰੀ ਔਕਾਤ ਕੀ ਉਹ ਵੀ ਹੈ ਨੇ ਨਾ ਜਿਨ੍ਹਾਂ ਨੂੰ ਕੋਈ ਆਵਾਜ਼ਾਂ ਮਾਰਦਿਆਂ ਨੂੰ ਵੀ ਕੋਈ ਧੀ ਪੁੱਤ ਲਾਗੇ ਆਣ ਕੇ ਨੀ ਬਹਿੰਦਾ ਜੇ ਮੇਰੇ ਲਾਗੇ ਬਾਗ ਪਰਿਵਾਰ ਇਕੱਠਾ ਹੋ ਕੇ ਬੈਠਾ ਤੇ ਮੇਰੀ ਔਕਾਤ ਭਲਾ ਕੀ ਸੀ ਇਹ ਆਪ ਜੀ ਦੀ ਬਖਸ਼ਿਸ਼ ਹੈ ਜੇ ਧਰਮ ਪਤਨੀ ਮੇਰਾ ਕਹੇ ਕਹੇ ਤੇ ਤੁਹਾਡੀ ਰਹਿਮਤ ਹੈ ਜੇ ਮੇਰਾ ਪਤੀ ਮੇਰੇ ਆਖੇ ਲੱਗਦਾ ਤੇ ਪਾਸ਼ਾ ਇਹ ਤੇਰੀ ਰਹਿਮਤ ਹੈ ਉਹ ਵੀ ਹੈਗੇ ਜਿਹੜੇ ਕਦੀ ਜਿਨ੍ਹਾਂ ਨੇ ਚੰਗੇ ਸਿੱਧੇ ਮੂੰਹ ਗੱਲ ਹੀ ਨਹੀਂ ਕੀਤੀ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਇਹ ਗੁਣਾਂ ਨੂੰ ਚੇਤੇ ਕਰਾਉਂਦੇ ਨੇ ਮਹਾਰਾਜ ਕਹਿੰਦੇ ਭਾਈ ਉਹ ਦੇਵਣ ਯੋਗ ਹੈ ਤਾਂ ਦਿੱਤੇ ਨੇ ਸੰਸਾਰ ਤੇ ਹੋਰ ਕੋਈ ਐਸਾ ਨਹੀਂ ਜਿਹੜਾ ਤੈਨੂੰ ਇਹ ਸਾਰੇ ਸੁੱਖ ਪ੍ਰਦਾਨ ਕਰਵਾ ਸਕਦਾ ਹੋਵੇ।
ਹਰ ਸਿਮਰਤ ਤਨ ਮਨ ਹਰਿਆ।
ਮਹਾਰਾਜ ਕੀ ਕਰੀਏ, ਕਹਿੰਦੇ ਹਰੀ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਤੇਰਾ ਤਨ ਵੀ ਤੇਰਾ ਮਨ ਵੀ ਹਰਿਆ ਭਰਿਆ ਹੋ ਜਾਵੇ। ਜਿਹੜੀ ਮਨ ਨੂੰ ਕਲਪਨਾ ਲੱਗੀ ਏ ਇਹ ਵੀ ਸਾਰੀ ਨਾਸ ਹੋ ਜਾਵੇ। ਤੇਰਾ ਸਰੀਰ ਜਿਹੜਾ ਹੈ, ਨਾਮ ਸਿਮਰਨ ਅਭਿਆਸੀਆਂ ਦਾ ਸਰੀਰ ਵੀ ਅਰੋਗ ਹੋ ਜਾਂਦਾ ਹੈ, ਤੇਰਾ ਸਰੀਰ ਵੀ ਅਰੋਗ ਹੋ ਜਾਵੇ। ਆਮ ਆਪਾਂ ਅਜੋਕੀ ਭਾਸ਼ਾ ਅਨਿਆਣਿਆਂ ਨੂੰ ਪੁੱਛੀਏ, ਭਾਈ ਅੱਜ ਬੜੇ ਖੋਜੇ, ਕਹਿੰਦਾ ਜੀ ਅੱਜ ਮੈਂ ਗੁਰਦੁਆਰਿਓਂ ਹੋ ਕੇ ਆਇਆ, ਮੈਨੂੰ ਪੋਜ਼ਿਟਿਵ ਐਨਰਜੀ ਮਿਲੀ ਹੈ, ਪੋਜ਼ਿਟਿਵ ਐਨਰਜੀ। ਇਵੇਂ ਗੁਰਸਿੱਖਾ, ਇਹ ਜਿਹੜਾ ਔਰਾ ਹੈ ਨਾ ਆਪਣੀ ਦੇਸ਼ ਭਾਸ਼ਾ ਚ, ਇਹ ਜਿਹੜਾ ਔਰਾ ਹੈ ਇਹ ਬਖਸ਼ਿਸ਼ ਦਾ ਔਰਾ, ਬਖਸ਼ਿਸ਼ ਦਾ ਦਰ। ਜਿਹੜਾ ਨਾਮ ਸਿਮਰਨ ਭਗਤੀ ਨਾਲ ਲੱਗ ਗਿਆ, ਜਿਹੜਾ ਗੁਰੂ ਘਰ ਦੇ ਵਿੱਚ ਨੇਮ ਨਾਲ ਆਉਣ ਲੱਗ ਪਿਆ, ਸੱਜਣਾ ਇਹ ਵੀ ਗੁਰੂ ਦੀ ਬਖਸ਼ਿਸ਼ ਹੈ। ਇਸ ਔਰੇ ਚੋਂ ਜਦੋਂ ਲੰਘ ਕੇ ਜਾਂਦਾ, ਸਾਰੀ ਦਿਹਾੜੀ ਕੋਈ ਚਿੰਤਾ ਨਹੀਂ ਰਹਿ ਜਾਂਦੀ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਭਾਈ ਹਰ ਸਿਮਰਤ ਤਨ ਮਨ ਹਰਿਆ। ਹਰੀ ਪਰਮੇਸ਼ਰ ਵਾਹਿਗੁਰੂ ਦੇ ਸਿਮਰਨ ਸਦਕਾ ਤਨ ਵੀ ਤੇ ਇਹ ਮਨ ਵੀ ਹਰਿਆ ਭਰਿਆ ਹੋ ਜਾਂਦਾ ਹੈ ਜੀ। ਵਜੋਗ ਲੱਗੇ ਹੋਏ ਨੇ, ਸਾਰੇ ਲੱਥ ਜਾਂਦੇ ਹਨ।
ਹਰ ਗੁਣ ਰਮੋ,
ਕਿੱਥੇ ਜਾਇਆ ਕਰੀਏ, ਕਹਿੰਦੇ ਸੰਗਤ ਵਿੱਚ ਬੈਠ ਕਰਕੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾਓ। ਆੜੀ ਸੰਗਤ ਹੈ ਨਾ, ਇਹ ਗੱਲਾਂ ਕਰਨ ਲਈ ਨਹੀਂ ਬਣਾਈ। ਸਾਧਾਂ ਦੀ ਸੰਗਤ ਇੱਥੇ ਬੈਠੇ ਕਿਉਂ? ਕਾਰਨ ਕੀ ਹੈ? ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣਾਂ ਨੂੰ ਗਾਈਏ ਤੇ ਸੁਣੀਏ। ਉਹਦੇ ਗੁਣਾਂ ਨੂੰ ਗਾਉਣ ਵਾਸਤੇ ਹੀ ਇਹ ਮਹਾਰਾਜ ਜੀ ਨੇ ਪਾਵਨ ਸੰਗਤ ਬਣਾ ਦਿੱਤੀ। ਇੱਥੇ ਗੁਣ ਗਾ, ਉਹਦੇ ਗੁਣਾਂ ਨੂੰ ਗ੍ਰਹਿਣ ਕਰ, ਉਹਦੇ ਗੁਣਾਂ ਨੂੰ ਹਿਰਦੇ ਕਰਕੇ ਧਾਰਨ ਕਰਨਾ ਕਰ।
ਮਹਾਰਾਜ
ਇਹਦਾ ਕੋਈ ਫਲ, ਕੋਈ ਮਹਾਤਮ ਕੋਈ ਦੱਸ ਦੇਵੋ, ਕਿਉਂਕਿ ਸਾਡਾ ਸੁਭਾਅ ਹੈ ਮਹਾਰਾਜ, ਜੇ ਭਲਾ ਅਸੀਂ ਆ ਕਰੀਏ ਤੇ ਸਾਨੂੰ ਕੀ ਮਿਲੇ? ਮਹਾਰਾਜ ਮੈਂ ਧੰਦੇ ਜੇ ਵਾਲਾ ਮਨੁੱਖ ਹਾਂ, ਮੈਨੂੰ ਤੇ ਇਹ ਦੱਸੋ ਕਿ ਇਹਦਾ ਫਾਇਦਾ ਕੀ? ਕਹਿਣ ਲੱਗੇ, ਬਿਨਸੇ ਸਭ ਰੋਗ। ਸੰਗਤ ਵਿੱਚ ਬੈਠ, ਪਰਮੇਸ਼ਰ ਦੇ ਗੁਣਾਂ ਨੂੰ ਕਹਿ, ਪਰਮੇਸ਼ਰ ਦੇ ਗੁਣਾਂ ਨੂੰ ਸੁਣ। ਹੁਣ ਆਪਾਂ ਆ ਜਾਂਦੇ ਹਾਂ, ਜਾਣ ਕੇ ਗ੍ਰੰਥੀਆਂ ਤੇ ਗਿਆਨੀਆਂ ਨੂੰ ਆਪਣੇ ਭਾਈਵਾਲ, ਪਤਾ ਨੀ ਕਿਹੜੀ ਦਵਾਈ ਬੂਟੀ ਸਾਨੂੰ ਕਰ ਦੇਣੀ। ਬਾਬਾ ਜੀ ਅਰਦਾਸ ਕਰੋ, ਸਾਨੂੰ ਫਲਾਣੀ ਬਿਮਾਰੀ ਏ, ਆ ਸਾਡੀ ਹਟ ਜਾਵੇ। ਗੁਰਸਿੱਖੋ ਆਲੋ, ਮਹਾਰਾਜ ਜੀ ਨੇ ਦਵਾਈ ਦੇ ਦਿੱਤੀ। ਦਵਾਈ ਕਰਨ ਲੱਗੇ, ਭਾਈ ਸੰਗਤ ਵਿੱਚ ਬੈਠ ਕਰਕੇ ਪਰਮੇਸ਼ਰ ਦੇ ਗੁਣ ਕਹੋ ਤੇ ਬਿਨਸੇ ਸਭ ਰੋਗ। ਸਭ ਤੋਂ ਭਾਵ ਸਾਰੇ ਦੇ ਸਾਰੇ ਰੋਗ, ਕੋਈ ਇਹ ਨੀ ਲਿਖ ਕੇ ਦਿੱਤਾ ਕਿ ਆਹ ਬਿਮਾਰੀ ਦਾ ਇਲਾਜ। ਮਹਾਰਾਜ ਕਹਿੰਦੇ ਸਾਰੀਆਂ ਬਿਮਾਰੀਆਂ ਠੀਕ ਹੋ ਜਾਣ, ਕਿਸੇ ਨੂੰ ਪੁੱਛਣ ਦੀ ਲੋੜ ਨੀ। ਇੱਕ ਪੱਕਾ ਨਿਸ਼ਚਾ ਕਰ ਲਾ ਕਿ ਸੰਗਤ ਵਿੱਚ ਜਾਣਾ ਹੀ ਜਾਣਾ, ਸੰਗਤ ਨਹੀਂ ਛੱਡੀ ਜਾ ਸਕਦੀ। ਜਦੋਂ ਸਤ ਸੰਗੀ ਹੋ ਗਿਆ ਫਿਰ ਆਰੋਗੀ ਹੋ ਜਾਵੇਗਾ, ਰੋਗ ਨਹੀਂ ਰਹੇਗਾ। ਸਾਰੇ ਰੋਗਾਂ ਦੀ ਨਾਸ਼ ਮਹਾਰਾਜ ਜੀ ਕਿਰਪਾ ਕਰਕੇ ਕਰ ਦੇਣਗੇ। ਇਹ ਸਤਿਗੁਰੂ ਸਾਹਿਬ ਜੀ ਨੇ ਪਾਵਨ ਹੁਕਮਨਾਮੇ ਦੁਆਰਾ ਬਖਸ਼ਿਸ਼ ਕੀਤੀ ਹੈ। ਹੁਣ ਜੋ ਭਾਈ ਲੜੀਵਾਰ ਕਥਾ ਦੁਆਰਾ ਉਪਦੇਸ਼ ਦੇ ਰਹੇ ਨੇ, ਆਓ ਸਰਵਣ ਕਰੀਏ ਜੀ। ਧੰਨ ਸਤਿਗੁਰੂ ਸਾਹਿਬ ਜੀ, ਲੜੀ ਨਹੀਂ ਟੁੱਟਣ ਦਿੰਦੇ, ਗੁਰਦੇਵ ਐਸੀ ਬਖਸ਼ਿਸ਼ ਕਰਦੇ। ਆਮ ਆਪਾਂ ਕਹਿ ਦਿੰਦੇ ਜੀ ਕਿਹੜੀ ਬਾਣੀ ਪੜੀਏ, ਕਿਹੜੀ ਨਾਮ ਪੜੀਏ। ਗੁਰਸਿੱਖੋ ਸੰਪੂਰਨ ਬਾਣੀ ਇੱਕ ਓਅੰਕਾਰ ਤੋਂ ਲੈ ਕਰਕੇ 18-10-20 ਤੱਕ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਹੈ, ਕਿਤੇ ਉਹ ਵੀ ਆਰੰਭ ਕਰ ਲਵੋ। ਹੁਣ ਪਹਿਲਾ ਹੁਕਮਨਾਮਾ ਸਾਹਿਬ ਆਪ ਜੀ ਨੇ ਜੈ ਸ੍ਰੀ ਵਾਰ ਚ ਸੁਣਿਆ, ਜੈ ਸ੍ਰੀ ਰਾਗ ਦੇ ਵਿੱਚ। ਹੁਣ ਅੱਗੇ ਦੱਖਣੀ ਓਅੰਕਾਰ ਦੇ ਵਿੱਚ ਆਣ ਕਰਕੇ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਰਹਿਮਤ ਕਰ ਰਹੇ ਨੇ, ਤੇ ਲੜੀ ਉਹ ਹੋਈ ਹੈ, ਬਖਸ਼ਿਸ਼ ਉਹ ਹੀ ਕਰ ਰਹੇ। ਉੱਥੇ ਕਿਹਾ ਨਾਮ ਸਿਮਰਨ ਅਭਿਆਸ ਕਰਿਆ ਕਰ, ਪਰਮੇਸ਼ਰ ਨੂੰ ਚੇਤੇ ਰੱਖ। ਤੇ ਮਹਾਰਾਜ ਜੀ ਜੇ ਭਲਾ ਮੈਂ ਨਾ ਚੇਤੇ ਰੱਖਾਂ? ਕਹਿੰਦੇ ਚੇਤੇ ਰੱਖ ਨਾ ਕੋ ਮੇਰਾ ਕਿਸ ਗਹੀ। ਇਹ ਸੰਸਾਰ ਦੇ ਉੱਤੇ ਇੱਕ ਨਿਸ਼ਚਾ ਕਰ ਲਾ ਗੁਰੂ ਕਿਆ ਸਿੱਖਾ, ਮਹਾਰਾਜ ਜੀ ਤੋਂ ਬਿਨਾ ਕੋਈ ਤੇਰਾ ਹੈ ਹੀ ਨਹੀਂ। ਤੇਰੇ ਚਿੱਤ ਚ ਕੋਈ ਹੀ ਗੱਲ ਪੱਕੀ ਨਿਸ਼ਚੇ ਹੋ ਜਾਵੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮੇਰੇ ਬਾਪੂ ਤੋਂ ਬਿਨਾ ਦੂਸਰਾ ਕੋਈ ਮੇਰਾ ਹੈ ਹੀ ਨਹੀਂ। ਆੜਾ ਧਾਗੇ ਤਵੀਤ ਕਰਾਉਂਦਾ ਫਿਰਦਾ, ਜਿਹੜਾ ਪੰਡਤਾਂ ਤੋਂ ਸਾਹੇ ਸਦਾਉਂਦਾ ਫਿਰਦਾ, ਇਹ ਤੇ ਬੇਵਕੂਫ ਲੋਕ ਮੈਂ ਸੰਸਾਰ ਤੇ ਵੇਖੇ ਨੇ। ਕਹਿੰਦੇ ਜੀ ਵਿਆਹਾਂ ਨੂੰ 4-4, 5-5 ਸਾਲ ਹੋ ਗਏ ਨੇ, ਕਿਸੇ ਬੇਵਕੂਫ ਨੇ ਸਲਾਹ ਦੇ ਦਿੱਤੀ, ਕਹਿਣ ਲੱਗਾ ਪੰਡਤ ਕੋਲ ਜਾ ਕੇ ਟੇਵਾ ਪੱਤਰੀ ਵਿਖਾ ਲਓ। ਪੱਤਰੀ ਲੈ ਕੇ ਚਲੇ ਗਏ,
ਉਹ ਕਹਿੰਦਾ ਤੁਹਾਡੇ ਘਰ ਚੰਗੇ ਭਲੇ ਸੁਖੀ ਵਸਦੇ, ਦੁਖੀ ਹੋ ਕੇ ਕਹਿੰਦੇ ਤੁਹਾਡੇ ਘਰ ਕਲੇਸ਼ ਪੈਣਾ ਹੀ ਆ, ਤੁਹਾਡੀਆਂ ਤੇ ਪੱਤਰੀਆਂ ਨੀ ਰਲਦੀਆਂ, ਤੁਸੀਂ ਸਾਹਾ ਨੀ ਸਦਾਇਆ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸ ਆਓ ਮਹਾਰਾਜ। ਕਿਉਂ ਗੁਰੂ ਸਾਹਿਬ ਜੀ ਸਾਡੇ ਆਪਣੇ ਨੇ, ਜਿਹੜਾ ਆਪਣਾ ਹੋਵੇ ਨਾ ਗੁਰਸਿੱਖੋ, ਜਿਹਨੇ ਕੁੰਡੀ ਲਾਉਣੀ ਹੋਵੇ ਨਾ ਕੁੰਡੀ, ਜਿਹਨੇ ਠੱਗਣਾ ਹੋਵੇ ਭਰਮ ਚ ਉਹ ਪਾਉਂਦਾ, ਜਿਹੜਾ ਆਪਣਾ ਹੈ ਨਾ ਉਹ ਚੜ੍ਹਦੀ ਕਲਾ ਦਾ ਉਪਦੇਸ਼ ਦਿੰਦਾ। ਉਹ ਕਹਿੰਦਾ ਕੋਈ ਗੱਲ ਨੀ, ਫਿਕਰ ਨਾ ਕਰੀ, ਮੈਂ ਬੈਠਾ ਆ। ਆਪਣੇ ਦਾ ਗੁਣ ਤਾਂ ਇਹੋ ਹੀ ਹੈ ਨਾ, ਉਹ ਆਖੇ ਮੈਂ ਬੈਠਾ, ਤੈਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਡੇ ਕਿੰਨੇ ਆਪਣੇ ਨੇ। ਗੁਰਦੇਵ ਜੀ ਨੂੰ ਪੁੱਛਿਆ ਮਹਾਰਾਜ ਸਾਹਾ ਵਿਚਾਰਨਾ ਸੀ, ਮਹਾਰਾਜ ਕਹਿੰਦੇ ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਓੰਕਾਰ। ਕਹਿੰਦੇ ਕੋਈ ਸਾਹੇ ਸੋਹੇ ਗਿਣ ਦੀ ਲੋੜ ਨੀ, ਤੈਨੂੰ ਇੱਕ ਓੰਕਾਰ ਪਾ ਕੇ ਘੱਲਦੇ ਗੁਰਦੇਵ, ਆਪੇ ਬਖਸ਼ਿਸ਼ ਕਰਦੇ ਨੇ। ਮਹਾਰਾਜ ਕੋਈ ਦਿਨਾਂ ਦੀ ਵਿਚਾਰ ਕਰ ਲੈਂਦੇ, ਕੋਈ ਦਿਨ ਕਢਾ ਲੈਂਦੇ। ਮਹਾਰਾਜ ਕਹਿੰਦੇ ਮਹਾ ਦਿਵਸ ਮੂਰਤ ਭਰੇ, ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ, ਕਿਰਪਾ ਕਰੋ। ਇਸ ਕਰਕੇ ਤੈਨੂੰ ਚੇਤੇ ਰਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਬਿਨਾਂ, ਪਿਤਾ ਸਤਿਗੁਰੂ ਸਾਹਿਬ ਜੀ ਤੋਂ ਬਿਨਾਂ ਕੋਈ ਹੈ ਨੀ, ਨਾ ਕੋਈ ਮੇਰਾ ਕਿਸ ਗਹੀ ਕੋਈ ਨੀ ਹੈ, ਨਾ ਹੀ ਕਿਸੇ ਨੇ ਗਹੀ ਮੇਰੀ ਬਾਂਹ ਪਕੜੀ। ਭਰਮ ਕੇ ਵੇਖ ਲਿਆ ਸੰਸਾਰ ਦੇ ਉੱਤੇ, ਜਾ ਕੇ ਬੜਿਆ ਥਾਵਾਂ ਤੇ ਜਲ ਧਾਰੇ ਕਰਕੇ ਵੇਖ ਲਏ ਨੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਤੋਂ ਬਿਨਾਂ ਕੋਈ ਨਿਮਾਣਿਆਂ ਦੀ ਬਾਂਹ ਨੀ ਦੇ ਫੜ। ਇਹ ਤੇ ਆਪ ਜੀ ਦਾ ਡਰ ਹੈ, ਤੁਸੀਂ ਪਾਪ ਪੁੰਨ ਵਿਚਾਰਦੇ ਹੀ ਨਹੀਂ, ਤੁਸੀਂ ਵੇਖਦੇ ਨੀ ਮੇਰੇ ਔਗਣ ਕੀ ਹਨ। ਤੁਹਾਡਾ ਤੇ ਬਿਰਧੀ ਇਹੋ ਹੈ, ਜੋ ਸ਼ਰਨ ਆਏ ਤੇ ਸਕੰਠ ਲਾਹੇ, ਇਹ ਬਿਰਧ ਸਵਾਮੀ ਸਨ। ਆਪ ਜੀ ਔਗਣਾਂ ਦੀ ਵਿਚਾਰ ਹੀ ਨੀ ਕਰਦੇ, ਜਿਹੜਾ ਆ ਜਾਂਦਾ ਆਪਣੀ ਗਲਵਕੜੀ ਚ ਲੈ ਲੈਂਦੇ ਹੋ। ਆਪ ਜੀ ਦੀ ਐਸੀ ਗਲਵਕੜੀ, ਕਿਸੇ ਨੇ ਸਾਡੀ ਸੰਸਾਰ ਤੇ ਬਾਂਹ ਨੀ ਫੜੀ। ਰੋਲਦੇ ਫਿਰਦੇ ਸਾਂ ਅਸੀਂ ਤੇ, ਜਾ ਕਰਕੇ ਜਦੋਂ ਇਤਿਹਾਸ ਪੜ੍ਹੀਏ ਹਿੰਦੁਸਤਾਨ ਦਾ, ਹਿੰਦੁਸਤਾਨ ਦੇ ਲੋਕਾਂ ਨੇ ਸਾਰੇ ਮੰਦਰਾਂ ਚ ਜਾ ਕੇ ਦੀਵੇ ਜਗਾ ਕੇ ਵੇਖ ਲਏ, ਪੂਜਾ ਕਰਕੇ ਵੇਖ ਲਈ, ਅਮਰਨਾਥ ਗੁਫਾ ਚ ਵੀ ਜਾ ਕੇ ਬੰਦਗੀ ਭਗਤੀ ਕਰਕੇ ਵੇਖ ਲਈ। ਪਰ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਤਿਲਕ ਤੇ ਜੰਜੂ ਦੇ ਰਾਖੇ ਆਪ ਜੀ ਹੋ ਕੇ ਆਏ। ਹੋਰ ਕੋਈ ਸੰਸਾਰ ਤੇ ਇਹੋ ਜਿਹਾ ਬੋੜਿਆ ਹੀ ਨਹੀਂ ਜਿਹੜਾ ਉਦੋਂ ਹਿੰਦੂ ਧਰਮ ਦੀ ਰਾਖੀ ਕਰ ਸਕਦਾ ਹੋਵੇ। ਇਸ ਕਰਕੇ ਆਪ ਜੀ ਤੋਂ ਬਿਨਾਂ ਕੋਈ ਹੋਰ ਸਾਡਾ ਗਹੀ ਬਾਂਹ ਪਕੜਨ ਵਾਲਾ ਨਹੀਂ ਜੀ। ਮਹਾਰਾਜ ਨਾ ਤੇ ਕੋਈ ਹੋਇਆ ਆ ਪਹਿਲਾਂ, ਨਾ ਅਗਾਂਹ ਨੂੰ ਹੋਵੇਗਾ ਜੀ। ਇਹ ਭਾਈ ਉਸ ਮਹਾਰਾਜ ਜੀ ਤੋਂ, ਐਸੇ ਸਤਿਗੁਰੂ ਸਾਹਿਬ ਜੀ ਤੋਂ ਟੁੱਟੇ ਰਹੇ, ਨਾ ਗੁਰੂ ਕੀ ਸਿੱਖੀ ਧਾਰਨ ਕੀਤੀ। ਜੇ ਅਜੇ ਵੀ ਖੰਡੇ ਬੋਟੇ ਬਾਟੇ ਦੀ ਪੌੜ ਛਕਣ ਲੱਗਿਆ ਚਿੱਤ ਭਾਈ ਡੋਲਦਾ ਹੈ ਨਾ, ਤੇ ਫਿਰ ਮਹਾਰਾਜ ਕਹਿੰਦੇ ਚੇਤੇ ਰੱਖੀ, ਆਉਣ ਜਾਣ ਦੇ ਵਿੱਚ ਹੀ ਬਗੁੱਚਿਆ ਲੁੱਟਦਾ ਰਹੇਗਾ, ਵਾਰ ਵਾਰ ਜੰਮਣ ਮਰਨ ਗੱਲ ਚ ਪਿਆ ਰਹੇਗਾ। ਮਹਾਰਾਜ ਕਾਰਨ ਕੀ? ਕਹਿੰਦੇ ਦੁਬਧਾ ਚ ਫਸਿਆ ਹੋਇਆ, ਦੁਬਧਾ ਦਾ ਮਾਰਿਆ ਹੋਇਆ, ਦੁਬਧਾ ਦੇ ਕਰਕੇ ਇਹ ਸਾਰੇ ਰੋਗ, ਪਹਿਲਾਂ ਕਿਹਾ ਸੀ ਸਿਮਰਨ ਕਰਕੇ ਰੋਗ ਛੁੱਟ ਜਾਣਗੇ, ਹੁਣ ਕਹਿੰਦੇ ਜੇ ਦੁਬਧਾ ਚ ਪਿਆ ਰਿਹਾ ਨਾ, ਜੇ ਅਜੇ ਸੋਚੀ ਗਿਆ ਕਿ ਨਾਮ ਜਪਾਂ ਨਾ ਜਪਾਂ, ਅੰਮ੍ਰਿਤ ਛਕਾਂ ਨਾ ਛਕਾਂ, ਅਜੇ ਪਤਾ ਨੀ ਕਿੰਨੀ ਕੁ ਉਮਰ ਰਹਿੰਦੀ ਹੈ, ਕਹਿੰਦੇ ਜੇ ਇਸੇ ਦੁਬਧਾ ਚ ਪਿਆ ਰਿਹਾ ਤੇ ਰੋਗੀ ਰਵੇਗਾ। ਤੋ ਕਿਹੋ ਜਿਹਾ ਸੁਭਾਅ? ਕਹਿੰਦੇ ਜਿਹੜੇ ਨਾਮ ਤੋਂ ਵਿਹੂਣੇ ਹਨ ਆਦਮੀ, ਇਹ ਦਮਾਂ ਵਾਲੇ, ਜਿਹੜੇ ਸਾਹਾਂ ਵਾਲੇ ਹਨ, ਜਿਨ੍ਹਾਂ ਦੇ ਸਵਾਸ ਚੱਲ ਰਹੇ ਹਨ, ਕਹਿੰਦੇ ਜਿੰਨੇ ਵੀ ਹਨ, ਚੇਤੇ ਰੱਖੋ ਇਹ ਹਰ ਆਉਂਦੇ ਜਾਂਦੇ ਸਾਹ ਨਾਲ ਜਿਵੇਂ ਕੰਧ ਨੂੰ ਕਲਰ ਲੱਗ ਜਾਵੇ ਤੇ ਹੌਲੀ ਹੌਲੀ ਢਹਿੰਦੀ ਢਹਿੰਦੀ ਖਤਮ ਹੋ ਜਾਂਦੀ, ਇਵੇਂ ਕਹਿੰਦੇ ਆ ਜਿਹੜੇ ਸਾਹ ਨਿਕਲ ਰਹੇ ਨੇ ਨਾ, ਇਵੇਂ ਮੰਨੋ ਕਿ ਇਹ ਕੱਚੀ ਕੰਧ ਦੇ ਉੱਤੋਂ ਕਲਰ ਡਿੱਗ ਰਿਹਾ, ਕਲਰ ਇਹ ਓੜਕ ਖਤਮ ਹੋ ਜਾਣੀ, ਇਹਦੀ ਨਿਸ਼ਾਨੀ ਵੀ ਨੀ ਬਚਣੀ। ਕੱਚੀਆਂ ਕੰਨਾਂ ਜਿਨ੍ਹਾਂ ਨੇ ਵੇਖੀਆਂ, ਜਿਨ੍ਹਾਂ ਨੂੰ ਕਲਰ ਲੱਗ ਜਾਂਦਾ, ਪੱਕੀਆਂ ਨੂੰ ਵੀ, ਇੱਟਾਂ ਨੂੰ ਕਲਰ ਲੱਗ ਜਾਵੇ ਤੇ ਓੜਕ, ਉਹਨਾਂ ਦੀਆਂ ਨਿਸ਼ਾਨੀਆਂ ਵੀ ਖਤਮ ਹੋ ਜਾਂਦੀਆਂ। ਕਿ ਇੱਥੇ ਕਿਤੇ ਪਹਿਲਾਂ ਕੰਧਾਂ ਹੁੰਦੀਆਂ ਸਨ, ਘਰ ਹੁੰਦੇ ਸਨ, ਇੱਥੇ ਢਾਰੇ ਹੁੰਦੇ ਸਨ, ਕੁਝ ਨੀ ਦਿਸਦਾ ਬਾਅਦ। ਇਵੇਂ ਮਹਾਰਾਜ ਕਹਿੰਦੇ ਇਹ ਜਿਹੜੀ ਇਸ ਕੱਚੀ ਕੰਧ ਨੂੰ ਕਲਰ ਲੱਗਾ ਨਾ ਸਾਹਾਂ ਰੂਪੀ, ਇਹ ਰੋਜ਼ ਦੇ ਰੋਜ਼ ਕਿਰਦਾ ਜਾਂਦਾ, ਇਹ ਰੋਜ਼ ਕਿਰਦਾ ਜਾਂਦਾ, ਇਹ ਓੜ ਕੇ ਦੀ ਨਿਸ਼ਾਨੀ ਵੀ ਨੀ ਬਚਣੀ, ਇੱਥੇ ਕਿਤੇ ਨੀ ਦਿਸਣੀ ਇਹ ਦੇਹੇ। ਚੇਤਾ ਰੱਖ, ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਅੰਤ ਨੂੰ ਭਾਈ ਜਿਹੜਾ ਘੋਰ ਨਰਕ ਹੈ ਨਾ, ਉਹਦੇ ਵਿੱਚ ਹੀ ਪਾਇਆ ਜਾਵੇਗਾ। ਮਹਾਰਾਜ ਜੇ ਭਲਾ ਮੈਨੂੰ ਅੱਖਰਾਂ ਦੀ ਸਿਆਣ ਪਾ ਜਾਵੇ, ਫਿਰ ਮੈਂ ਪਰਮੇਸ਼ਰ ਦੀ ਗਿਣਤੀ ਮਿਣਤੀ ਕਰ ਲਵਾਂਗਾ। ਕਹਿੰਦੇ ਨਹੀਂ ਜੀ
ਅਗਣਤ ਸਾਚਾ ਸੋ
ਅਗਣਤ ਹੈ ਉਹ ਬੇਨਤੀ ਮਿਣਤੀ ਵਿਚ ਨਹੀਂ ਉਹ ਚੱਕਰ ਚਿੰਨ ਤੋਂ ਪਰੇ ਹੈ ਉਹਨੂੰ ਭਾਈ ਕੋਈ ਉਹਦਾ ਪਾਰਾਵਾਰ ਨਹੀਂ ਪਾ ਸਕਦਾ ਜੀ
ਅਗਿਆਨੀ ਮਤਹੀਣ ਹੈ
ਆ ਜਿਹੜੇ ਅਗਿਆਨੀ ਹੈ ਨਾ ਮਤਹੀਣ ਉਹ ਰੱਬ ਨੂੰ ਦੱਸਣ ਦਾ ਯਤਨ ਕਰਦੇ ਨੇ ਜਿਵੇਂ ਕਿ ਮਹਾਰਾਜ ਜੀ ਨੇ ਇੰਨੇ ਹਜ਼ਾਰ ਕਿਲੋਮੀਟਰ ਜਿਹੜਾ ਨਾ ਜੀ ਪੈਦਲ ਸਫ਼ਰ ਕੀਤਾ ਗਿਣਤੀ ਮਿਣਤੀ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਣ ਦੱਸਣਾ ਚਾਹੁੰਦੇ ਗੁਰਸਿੱਖ ਉਹ ਅਗਿਆਨਤਾ ਹੈ ਸਫ਼ਰ ਨਹੀਂ ਕੀਤਾ ਮੇਰੇ ਗੁਰਦੇਵ ਜੀ ਨੇ ਕਿੰਨੇ ਤਾਰੇ ਹਨ ਇਹ ਚੇਤੇ ਰੱਖਿਆ ਕਰੋ ਜਿਹਨੂੰ ਆਪਾਂ ਪੜ੍ਹਦੇ ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਬਖਿਆਤ ਹੋ ਆਕਾਸ਼ ਦੇ ਤਾਰੇ ਤੇ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਗਿਣੇ ਜਾ ਸਕਦੇ ਜਿਹੜੇ ਤੁਸੀਂ ਤਾਰ ਦਿੱਤੇ ਨੇ ਨਾ ਅੱਜ ਤੱਕ ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਤੇਰੇ ਤਾਰੇ ਹੋਏ ਅਗਿਣਤ ਹਨ ਅਗਿਆਨੀਆਂ ਵਾਲੀ ਬੁੱਧੀ ਜੀ ਦੱਸੋ ਗਿਣਤੀ ਮਿਣਤੀ ਤੁਹਾਨੂੰ ਆਉਂਦੀ ਨਹੀਂ ਉਹ ਗਿਣਤੀ ਕਰਕੇ ਨਹੀਂ ਜੇ ਪਾਇਆ ਜਾਂਦਾ ਅਗਣਤ ਹੈ ਅਗਿਆਨੀ ਜਿਹੜੇ ਨੇ ਉਹ ਇਹੋ ਜਿਹੀਆਂ ਝੱਖਾਂ ਮਾਰਦੇ ਹਨ
ਗੁਰਬਿਨ ਗਿਆਨ ਨਾ ਹੋਏ
ਮਹਾਰਾਜ ਗਿਆਨ ਕਿੱਥੋਂ ਹੋਵੇਗਾ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਗਿਆਨ ਨਹੀਂ ਹੋ ਸਕਦਾ ਜੀ
ਤੰਤਰ
ਕਹਿੰਦੇ ਜਿਵੇਂ ਰਬਾਬ ਦੀ ਤੰਦੀ ਜਿਹੜੀ ਟੁੱਟ ਜਾਵੇ ਉਹਦੀ ਭਾਈ ਤਾਰ ਟੁੱਟ ਜਾਵੇ
ਨਹੀਂ
ਵੱਜਦੀ ਨੀ ਇਵੇਂ ਭਾਈ ਜੇ ਸਾਹਾਂ ਰੂਪੀ ਤੰਦੀ ਟੁੱਟ ਗਈ ਨਾ ਤੇ ਫਿਰ ਸਿਮਰਨ ਭਗਤੀ ਕਿਵੇਂ ਕਰੇਗਾ ਜੇ ਜੀਵਨ ਰੂਪੀ ਤਾਰ ਟੁੱਟ ਗਈ ਤੇ ਫਿਰ ਕਿੱਥੋਂ ਜਾ ਕੇ ਨਾਮ ਭਗਤੀ ਅਭਿਆਸ ਕਰੇਗਾ ਜੇ ਇਹ ਮਨੁੱਖਾਂ ਦੇ ਹੀ ਪਲਟ ਕੇ ਪਲਟ ਕੇ ਪਸ਼ੂਆਂ ਵਾਲੀ ਬਣ ਗਈ ਵਿਆਂਕੇਗਾ ਤੇ ਸਹੀ ਪਰ ਵਾਹਿਗੁਰੂ ਸਿਮਰਨ ਨਹੀਂ ਕੀਤਾ ਜਾਣਾ ਇਸ ਕਰਕੇ ਜੇ ਹੁਣ ਇਹ ਸੋਹਣਾ ਢਾਂਚਾ ਰਬਾਬ ਵਰਗਾ ਬਣਿਆ ਤੰਤ ਵੱਜਦੀ ਏ ਜਬਾਨ ਚੱਲ ਰਹੀ ਏ ਤੇ ਸਿਮਰਨ ਭਗਤੀ ਕਰ ਲੈ
ਜਿਹੜੇ
ਜਪਣਗੇ ਉਹਨਾਂ ਨੂੰ ਭਾਈ ਵਿਛੜਿਆ ਹੋਇਆਂ ਨੂੰ ਪਰਮੇਸ਼ਰ ਵਾਹਿਗੁਰੂ ਮੇਲ ਦਿੰਦਾ ਜਿਹੜੇ ਅੱਜ ਸੰਗਤ ਚ ਮਿਲਾਏ ਨੇ ਇਹਨਾਂ ਨੂੰ ਮਿਲਾਇਆ ਇਸੇ ਕਰਕੇ ਕਿ ਚਿੱਤ ਜੁੜ ਜਾਵੇ ਜੀ ਦੁਬਾਰਾ ਵਾਹਿਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਇਹ ਸੋਹਣਾ ਸੰਯੋਗ ਰੱਚ ਦਿੰਦੇ ਨੇ ਸਤਸੰਗਤ ਦਾ ਇਹ ਸੰਯੋਗ ਸਦਕਾ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਭਾਈ ਕਿਰਪਾਲੂ ਸਤਿਗੁਰ ਸਾਹਿਬ ਜੀ ਨੇ ਲੜੀਵਾਰ ਕਥਾ ਦੁਆਰਾ ਪਾਵਨ ਹੁਕਮਨਾਮੇ ਸਾਹਿਬ ਦੁਆਰਾ ਅੱਜ ਦੇ ਦਿਹਾੜੇ ਸਾਡੇ ਤੇ ਬਖਸ਼ਿਸ਼ ਕੀਤੀ ਹੈ ਸਾਹਿਬਾਂ ਦੀ ਪਾਵਨ ਪਵਿੱਤਰ ਗੁਰਬਾਣੀ ਪੜ੍ਹਦਿਆਂ ਗੁਰੂ ਕੀ ਬਾਣੀ ਦੇ ਅਰਥ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣੀਆਂ ਜੀ ਅਗਾਂਹ ਤੋਂ ਸਮਤ ਬਖਸ਼ਣੀ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ ਲੇਖੇ ਕਤੇ ਨਾ ਛੁੱਟੀ ਅਖਣ ਖਣ ਭੁੱਲਣ ਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।